श्री नानक पद पंकज वंदन पद पंकज वंदन रायंगद लोकन कंदन अमरदास गुर हृदय गुर हृदय श्री गुरु रामदास गुण गावो हरिहरजन विघ्नन के नाशक विघ्नन के नाशक हरगोविंद शुभ सुमत पर काशक हरराय नमो कर जोरी नमो कर जोरी गुरुवर कृष्ण मनाय होरी तेग बहादुर परम कृपाला परम कृपाला गुरु गोविंद सिंह विशाला इसमें अमृत ज्ञान है माणक भक्त वैराग गुरु ग्रंथ साहिब उदत वंदो कर अनुराग शब्द कमाए जिन जीते पंच विकार तिन संतन को वंदना सिर चरणन पर तहार हुए शिव दुख सामंदी नूर अरसों पुरसों चटी है सचे पातशाह मर जन्म जन्म दी कटी है सचे पातशाह मर जन्म जन्म दी कटी है सतनाम श्री वाहिगुरु साहिब जी बहुदासन को कर बखशीस उते रंक जे भय महीस ब्याही महला अष्ट महानी किशन कुआर कोट कल्याणी बहुदासन को कर बखशीस
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जीओ आप सरबत गुरसिख माई भाई जो भी सत्संग दे अंदर विराजमान हो अथवा दूर दराडे बैठे इस स्थान दे आनंद नूं प्राप्त कर रहे हो जो कथा कीर्तन का आनंद सतगुरां ने इत्थे बख्शिया होया है गुरुद्वारा मालटन गुरुद्वारा सिंह सभा मालटन विखे ते गुरु नानक के ग्यारहवें सरूप श्री गुरु ग्रंथ साहिब जी की पावन पवित्र हजूरी है सो आओ मन बिरतियां एकागर करो श्रद्धा भावना निर्माणता सावधानता मन की एकाग्रता ये गुण हैं जिन्हों गुणा तो बिना भगती नहीं हो सकती जिन्हों गुणा तो बिना सत्संगत की हुई दे विच कामयाबी नहीं प्राप्त होंगी जिस स्रोते दे हिरदे दे अंदर गुरु ग्रंथ साहिब वास्ते श्रद्धा नहीं है तो फिर इस स्थान ते आना ते ना आना एक बराबर हो जाए श्रद्धा का अर्थ है विश्वास यह प्रेम होना निरहंकार होना शरीर आलस रहित होना ਮਨ ਸੰਕਲਪਾਂ ਵਿਕਲਪਾਂ ਦੇ ਵੇਗ ਤੋਂ ਜੋ ਚੱਲ ਰਹੀ ਵਿਚਾਰ ਹੈ ਉਹਦੇ ਵਿੱਚ ਪੂਰਾ ਪੂਰਾ ਧਿਆਨ ਹੁੰਦਾ। ਸੋ ਜੋ ਗੁਰ ਪ੍ਰਣਾਲੀਆਂ ਦੀ ਕਥਾ ਚੱਲ ਰਹੀ ਹੈ, ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤ ਬਚਨਾਂ 'ਤੇ ਕੱਲ੍ਹ ਆਪਾਂ ਨੇ ਕਥਾ ਛੱਡੀ ਸੀ ਕਿ 1695 ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੇਤ ਸੁਦੀ ਪੰਚਮੀ ਨੂੰ ਸੱਚਖੰਡ ਪਧਾਰ ਗਏ ਸਨ ਅਤੇ ਆਪਣੇ ਹੁੰਦਿਆਂ ਹੀ ਆਪਣੇ ਵੱਡੇ ਸਪੁੱਤਰ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਗੁਰੂ ਹਰਿਰਾਇ ਸਾਹਿਬ ਜਾਨੀ ਆਪਣੇ ਪੋਤਰੇ ਨੂੰ ਗੁਰਤਾ ਗੱਦੀ 'ਤੇ ਵਿਰਾਜਮਾਨ ਕਰ ਗਏ ਸਨ ਅਤੇ ਗੁਰੂ ਸਾਹਿਬ ਸੱਤਵੇਂ ਪਾਤਸ਼ਾਹ ਜਿਨ੍ਹਾਂ ਨੇ ਟੱਪਰੀ ਵਾਸ ਜਿਹੜੇ ਉਸ ਵੇਲੇ ਕੰਗਾਲ ਹੋਏ, ਰਹਿਣ ਵਾਸਤੇ ਵੀ ਕੋਈ ਟਿਕਾਣਾ ਨਹੀਂ ਸੀ, ਢਿੱਡ ਵਜਾਏ, ਭੁੱਖ ਜ਼ਾਹਰ ਕੀਤੀ, ਉਹਨਾਂ ਨੂੰ ਰਾਜ ਬਖਸ਼ ਦਿੱਤੇ। ਪਲ ਵਿੱਚ ਕਰਕੇ ਨਜ਼ਰ ਮਿਹਰ ਦੀ ਬਖਸ਼ੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸਰਿਸ਼ਾਹ ਵਡੇਰੇ ਜੋਸ ਦੇ ਮਸਤਾਨੇ। ਅਤੇ ਉਸ ਤੋਂ ਬਾਅਦ ਫਿਰ ਅੱਗੇ ਜੋ ਕਥਾ ਚੱਲ ਰਹੀ ਹੈ ਇਹ 8ਵੇਂ ਅਧਿਆਅ ਦੇ ਅੰਦਰ ਰਾਸ ਪਹਿਲੀ ਦਾ 8ਵਾਂ ਅਧਿਆਅ ਚੱਲ ਰਿਹਾ ਹੈ। ਇਹਦੇ 'ਚ ਗੁਰ ਪ੍ਰਣਾਲੀਆਂ ਦੀ ਕਥਾ ਸਮਾਪਤ ਹੋਏਗੀ। 8ਵੇਂ ਅਤੇ 9ਵੇਂ 10ਵੇਂ ਪਾਤਸ਼ਾਹ ਤਿੰਨ ਗੁਰੂ ਸਾਹਿਬਾਨਾਂ ਦੀ ਸੰਖੇਪ ਨਾਲ ਜਿਹੜੀ ਕਥਾ ਉਹ ਹੈ। ਇਹ ਵਿਸਤਾਰ ਵਾਲੀ ਨਾ ਜਾਣਨੀ, ਕਈ ਵਾਰ ਸਰੋਤਿਆਂ ਵਿੱਚ ਬੜਾ ਪੋਲਾਪਣ ਪਾਇਆ ਜਾਂਦਾ ਹੈ, ਅਜਿਹੀਆਂ ਗੱਲਾਂ 'ਤੇ ਸ਼ੰਕਾ ਹੋ ਜਾਂਦੀ ਹੈ। ਉੱਥੋਂ ਫਿਰ ਦਿਸਦਾ ਵੀ ਕਿਤਨੀ ਪੋਲੇਪਣ ਦੇ ਵਿੱਚ ਹੈ ਅਤੇ ਕਿਤਨਾ ਆਉਣ ਜਾਣ। ਇਸ ਕਰਕੇ ਸਾਧ ਜੀ ਗੁਰੂ ਕਿਰਪਾ ਕਰੇ, ਮਨ ਬਿਰਤੀਆਂ ਇਕਾਗਰ ਕਰੋ, ਇਹ ਸੰਖੇਪ ਨਾਲ ਗੁਰ ਪ੍ਰਣਾਲੀਆਂ ਦਾ ਵਰਣਨ ਹੈ ਸਿਮਰਤੀ ਦੇ ਵਿੱਚ ਲਿਆਉਣ ਵਾਸਤੇ, ਸਰੋਤਿਆਂ ਨੂੰ ਪਤਾ ਚੱਲ ਜਾਵੇ, ਇੱਕ ਥਾਂ 'ਤੇ ਸਾਰੀਆਂ ਤਾਰੀਖਾਂ ਮਿਲ ਜਾਣ। ਕਿਸੇ ਵੀ ਗੁਰੂ ਸਾਹਿਬ ਦਾ ਗੁਰਪੁਰਬ ਹੈ ਅਤੇ ਉਹ ਲੱਭਣ ਨੂੰ ਕਿਹੜੀ ਪੋਥੀ ਦੇ ਵਿੱਚ ਕਿਸ ਗੁਰੂ ਸਾਹਿਬ ਦਾ ਸਮੇਂ, ਇੱਕ ਪੋਥੀ ਦੇ ਵਿੱਚ ਇਹ 2 ਅਧਿਆਇਆਂ ਦੇ ਵਿੱਚ ਸਾਰਾ ਹੋਇਆ ਹੈ। ਇਹ ਭਾਈ ਸਾਹਿਬ ਨੇ ਸਾਡੀ ਸਹੂਲਤ ਵਾਸਤੇ ਐਸਾ ਕੀਤਾ ਹੋਇਆ ਹੈ। ਸੁਭਾਓ ਮਨ ਬਿਰਤੀ ਇਕਾਗਰ ਕਰੋ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ, ਬਹੁਤ ਦਾਸਨ ਕੋ ਕਰ ਬਖਸ਼ੀਸ।
ਬਹੁਤ ਸਾਰੇ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰੇਮ ਵਾਲੇ ਸਨ, ਜਿਹੜੇ ਦਾਸਾ ਭਾਵ ਨਿਮਰਤਾ ਧਾਰ ਕੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਤੱਕੀ, ਉਹਨਾਂ ਨੂੰ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ।
ਉਤੇ ਰੰਕ ਜੇ ਪਏ ਮਹੀਸ਼,
ਜਿਹੜੇ ਕੰਗਾਲ ਹੋਏ ਫਿਰਦੇ ਸਨ, ਉਹ ਮਹੀ ਨਾਮ ਧਰਤੀ ਦਾ ਹੁੰਦਾ, ਈਸ਼ ਨਾਮ ਈਸ਼ਵਰ ਦਾ, ਯਾਨੀ ਧਰਤੀ ਦੇ ਈਸ਼ਵਰ, ਧਰਤੀ ਦੇ ਬਾਦਸ਼ਾਹ ਬਣ ਗਏ, ਧਰਤੀ ਦੇ ਰਾਜੇ ਬਣ ਗਏ। ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ
ਵਿਆਹੇ ਮਹਿਲਾ ਅਸ਼ਟਮਹਾਨੀ।
ਸਾਧ ਸੰਗਤ ਜੀ, ਜੋ ਇਸ ਗ੍ਰੰਥ ਵਿੱਚ ਲਿਖਿਆ, ਪਹਿਲਾਂ ਉਹਨਾਂ ਪੰਕਤੀਆਂ ਨੂੰ ਆਪ ਜੀ ਸਰਵਣ ਕਰ ਲਓ, ਫਿਰ ਇਹ ਪੰਕਤੀਆਂ ਕੁਛ ਵਿਚਾਰ ਕਰਨ ਵਾਲੀਆਂ, ਜੋ ਕੁਛ ਕਾਵਿ ਰਚਨਾ ਵਿੱਚ ਸਾਨੂੰ ਮਿਲਦਾ ਹੈ ਇਹਨੂੰ ਪਹਿਲਾਂ ਅਸੀਂ, ਕਿਉਂਕਿ ਤੁਕਾਂ ਵਿਚਾਲੇ ਛੱਡ ਕੇ ਜਾਣੀ ਵੀ ਦਾਨਿਸ਼ਬੰਦੀ ਨਹੀਂ ਹੋਏਗੀ, ਅਤੇ ਜੋ ਕੁਛ ਲਿਖਿਆ ਪਹਿਲਾਂ ਅਤੇ ਫਿਰ ਆਪਾਂ ਇਹਦੀ ਵਿਚਾਰ ਕਰਾਂਗੇ ਕਿ ਭਾਈ ਸੰਤੋਖ ਸਿੰਘ ਨੇ ਲਿਖੇ ਜਾਂ ਫਿਰ ਇਹ ਕੀ ਵਿਚਾਰ ਹੈ, ਕਿਉਂ ਆਇਆ, ਕੈਸਾ ਆਇਆ, ਕੋਈ ਛੋਟੀ ਜਿਹੀ ਵਿਚਾਰਨ ਵਾਲੀ ਬਾਤ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਇਸ ਲਿਖ ਦੇ ਅਨੁਸਾਰ ਕਹਿੰਦੇ ਉਹਨਾਂ ਦੀਆਂ ਵਿਆਹੀ ਮਹਿਲਾ ਅਸ਼ਟ ਮਹਾਨੀ ਕੇ 8 ਵਿਆਹ ਸਨ।
ਕਿਸ਼ਨ ਕੁਆਰ ਕੋਟ ਕਲਿਆਣੀ।
ਤੇ ਇਸ ਲਿਖ ਦੇ ਅਨੁਸਾਰ, ਹਾਲਾਂਕਿ ਐਸਾ ਹੈ ਨਹੀਂ, ਪਰ ਇਹ ਲਿਖਤ ਦੇ ਵਿੱਚ ਮੰਨਿਆ ਗਿਆ ਵੀ ਜਿਹੜੀਆਂ 8 ਸ਼ਾਦੀਆਂ ਸਨ, ਇੱਕ ਦਾ ਨਾਮ ਕਿਸ਼ਨ ਕੌਰ, दूसरी कोट कल्याणी है,
दुखी अपर अनोखी निकी,
दुखी है अनोखी है निकी श्रेष्ठ,
राम कौर और नाम लडिकी,
राम कौर है पंजवी अते नाम लाडी की है छेवीं,
सप्तम है श्री प्रेम कुमारी,
सप्तमी लिखिया उदा नाम प्रेम कुमारी है,
अष्टम चंद कौर सुखकारी,
अठवीं का नाम चंद कौर सुखकारी। ये साध संजी लिखा है। सतगुरु महाराज साहब सचे पातशाह बख्शिश करन, वैसे तो पंथ खालसे के सामने बहुत सारिया ऐसिया चुनौतियां, बहुत सारिया ऐसिया उलझना ने, मिल बैठ के समुचे पंथ के विद्वाना दे मसले हल करन वाले, कले कले अपनी अपनी आवाज स्टेजा ते जां पुस्तकां राही बजाए इस दे भी खंडन मंडन किया जाए, ईमानदारी दे नाल ए मसले हल होने चाहिए सी। पर जो नुमाइंदा जमात है जिसकी ये जिम्मेदारी बनती है, वह श्रोमणी गुरुद्वारा प्रबंधक कमेटी, वह बेचारियों के कोलों अपनी कुलसियां कलसियां नहीं संभाल होंदियां, अपने रिश्तेदारां नूं पालन के तुहाडा ख्याल करन, उन्हां तां उधर नूं टाइम नहीं मिलता है, गुरुद्वारे दियां गोलकां सामने चे लगे हुए है, इन्हां गल्लां दा ध्यान तुन है नहीं। साध सिंह जी इस अठ बिहां दी बाबत जिहड़ा है संपर्दा दे विच तां जिहड़ी विचार है वह इस करके है भी जो सूरज प्रकाश लिखिया होया है, बजाय इस दा खंडन करन दे उन्हां नूं तां उस गल नूं ही प्रमाणित करके साध सिंह जी, पर इस नूं जे समुचे विद्वाना दी रह रही है जिहड़े साडे कोल स्रोत न उन्हां नूं नाल लैके चली, जे मैं उस तरह हठ धर्मी दे नाल कहना होवे तां भी फिर उह संपर्दा दी गल हो सकदी है, भी संपर्दा तों उपर उठ के जे गल करिए, क्योंकि स्टेज कली संपर्दा दी नहीं समुचे पंथ दी स्टेज बनी हुई है, सारियां संगतां दे भी सारियां जथेबंदियां दे हुण 2.5-3 लाख स्रोते दे विच कोई सारे तो नहीं भी टकसाल दे प्रेमी बैठे है, ते असीं हाँ एक कह सकते हैं भी असीं सारे एक परिवार दे जी बैठे हैं। वो कौन है? पिता गुरु गोबिंद सिंह साडा, माता साहिब कौर है साडी, मान नानके दादके साडे एक जगह न, फिर एक पिता एक सके हम बारक तू मेरा गुरहाई, ते इस करके अपा एक परिवार दे जीए, बजाय इस दे भी एक दूजे दे उते ये जिहड़ी शब्दां दी भरा मारू जंग चल रही है, किते ना किते गुरु दी करोपी साडे ते हो जानी है, जे नहीं होई तां हो जानी है। घर दा जिम्मेवार कदे नहीं चाहुंदा भी मेरे बच्चे लड़न, सरीक मेरी खिल्ली अडाउण लोकां च बेइज्जती होवे कि सरदार फलाने दा परिवार जिहड़ा इस तरह, ते इस तरह यह गुरु दा परिवार है। सुखी वसै महाराज कहिंदे मेरा परिवार सुखी वसै, ते उहदे विच साध सिंह जी ये है बैठ के विचारां करन वालियां, ते इहदे विच जो कुछ मैं 2-3 दिन का चिंतित सी इस गलों भी इस थान ते आके की निर्णय किया जाए, कोई एक पक्ष लैके करी वह वल बाजब नहीं होएगी। भाई दर्शन सिंह ने भी मेरी इस गल दे विच मदद की थी। मैं कहा भी तेरी भी जिम्मेवारी बनती है, विद्वान है तू भी, कला ही तन भी पाठ बोलन की बात है। उहदे साध सिंह जी मैं 2-3 दिन तो डॉक्टर भाई वीर सिंह का इशारा किया होया सी, उन्होंने बड़ी खोज की थी। हुण इत्थे पैर टूक दे विच तां सिर्फ उन्होंने ये इन्नी अखर मैं आप जिंदा भाई वीर सिंह लिखते हैं, ये गिणती भी गलत है, बस इको अखर लिखा, इत यह गिणती सही नहीं है, मतलब ये क्या भाई साहब। हुण असीं चलदे हां भी सब तो पुराना ग्रंथ साडे कोल जे कोई है पुराना स्रोत वह महिमा प्रकाश है। महिमा प्रकाश दो ने, एक महिमा प्रकाश भारतक है, एक काव्य रचना है। ਸਾਸ ਵੀ ਉਹਨਾਂ ਦੋਨਾਂ ਦੇ ਵਿੱਚ ਗੁਰੂ ਸਾਹਿਬ ਦੇ ਅੱਠ ਵਿਆਹਾਂ ਦੀ ਕੋਈ ਗੱਲ ਨਹੀਂ ਹੋਈ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਵੀ ਵਿਦਵਾਨਾਂ ਨੇ ਮਹਾਨ ਕੋਸ਼ ਨੂੰ ਉਹਦੇ ਵਿੱਚ ਦੋ ਵਿਆਹਾਂ ਦੀ ਗੱਲ ਕੀਤੀ ਹੈ। ਤਵਾਰੀਖ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇੱਕ ਜਗ੍ਹਾ ਇੱਕ ਇੱਕ ਜਗ੍ਹਾ ਦੋ ਦੀ ਗੱਲ, ਇੱਕ ਜਗ੍ਹਾ ਤਵਾਰੀਖ 'ਚ ਚਾਰ ਵਿਆਹਾਂ ਦੀ ਗੱਲ ਕੀਤੀ ਹੋਈ ਹੈ। ਇਹਦਾ ਮਤਲਬ ਜੇ ਸਹੀ ਹੁੰਦਾ ਤਾਂ ਫਿਰ ਇੰਨਿਆਂ ਨੇ ਵੱਖਰਾ ਵੱਖਰਾ ਵਿਚਾਰ ਦੇਖਣ ਦੀ ਲੋੜ ਨਹੀਂ। ਹੁਣ ਗੱਲ ਆਉਂਦੀ ਹੈ ਵੀ ਭਾਈ ਸੰਤੋਖ ਸਿੰਘ ਦੇ ਕੋਲੋਂ ਇਹ ਐਡੀ ਵੱਡੀ ਗਲਤੀ ਕਿਵੇਂ ਹੋ ਗਈ। ਭਾਈ ਸੰਤੋਖ ਸਿੰਘ ਵਰਗੇ ਨਾਮ ਰਸੀਏ ਵਿਦਵਾਨ ਤੇ ਮਹਾਂਪੁਰਸ਼ ਜਪੀ ਤਪੀ ਨੂੰ ਗਲਤ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਸਨ। ਜੇ ਉਹਨਾਂ ਦੀ ਗਲਤੀ ਹੀ ਸਾਬਤ ਨਹੀਂ ਹੁੰਦੀ ਅਸੀਂ ਕਿਵੇਂ ਕਹਾਂਗੇ ਉਹਨਾਂ ਦੀ ਗਲਤੀ। ਇਹਦੇ ਲਈ ਡਾਕਟਰ ਭਾਈ ਵੀਰ ਸਿੰਘ ਨੇ ਖੋਜ ਕਰਦਿਆਂ ਹੋਇਆਂ ਹੱਥ ਲਿਖਤ ਨੁਸਖੇ ਦੇਖੇ ਜਿਹੜੇ ਉਹ ਦੋ ਦੀ ਗੱਲ ਕਰਦੇ ਨੇ ਜ਼ਿਆਦਾ, ਜਿੰਨਾ ਕੁ ਮੈਂ ਡਾਕਟਰ ਭਾਈ ਵੀਰ ਸਿੰਘ ਨੂੰ ਪੜ੍ਹਿਆ। 1912 ਦੀ ਗੱਲ ਕਰਦੇ ਤੇ 1919 ਵਾਲੇ ਦੀ ਗੱਲ ਕਰਦੇ। ਹੁਣ ਭਾਈ ਵੀਰ ਸਿੰਘ ਨੇ ਇੱਕ ਬੜੀ ਮਾਰਕੇ ਦੀ ਗੱਲ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ 1919 ਵਾਲੇ ਸੂਰਜ ਪ੍ਰਕਾਸ਼ ਦੇ ਵਿੱਚ ਇਹ ਪ੍ਰਸੰਗ ਹੀ ਹੈ ਨਹੀਂ। ਸੂਰਜ ਪ੍ਰਕਾਸ਼ ਭਾਈ ਸੰਤੋਖ ਸਿੰਘ ਨੇ ਨਹੀਂ ਲਿਖਿਆ। ਹੁਣ ਉਹ ਕਹਿੰਦੇ ਨੇ ਵੀ ਅਖੇਪਾਕਾਰ ਨੇ ਯਾਨੀ ਜਿਹਨੇ ਰਲਾ ਪਾਇਆ ਹੈ ਉਦੋਂ ਅੱਗੀ ਗੱਲ ਜਿਹੜੀ ਭਾਈ ਡਾਕਟਰ ਵੀਰ ਸਿੰਘ ਜੀ ਦੇ ਰੋਮ ਰੋਮ ਕਰਕੇ ਧੰਨਵਾਦ ਕਰਨਾ ਬਣਦਾ ਹੈ। ਕਿਤੇ ਵੀ ਆਪਣੀ ਮਨ ਮਤ ਦਾ ਰਲਾ ਹੋਣ ਹੀ ਨਹੀਂ ਦਿੱਤਾ ਭਾਈ ਸਾਹਿਬ ਨੇ। ਜਿੱਥੇ ਉਹਨਾਂ ਨੂੰ ਲੱਗਦੇ ਉੱਥੇ ਕਹਿੰਦੇ ਇੰਜ ਜਾਪਦਾ ਹੈ, ਬਸ ਇੰਨੀ ਗੱਲ ਕਹਿ ਦਿੰਦੇ। ਮੈਨੂੰ ਲੱਗਦਾ ਇਹ ਵੀ ਜ਼ਰੂਰੀ ਨਹੀਂ ਹੈਗੀ ਵੀ ਇਹ ਠੀਕ ਹੋਵੇ। ਭਾਈ ਸਾਹਿਬ ਕਦੇ ਹੰਗਤਾ ਚ ਆ ਕੇ ਨਹੀਂ ਕਹੇ ਮੇਰੀ ਗੱਲ ਸਹੀ ਹੈ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸੂਰਜ ਪ੍ਰਕਾਸ਼ ਦੇ ਵਿੱਚ ਜਦੋਂ ਇਹ ਪ੍ਰਸੰਗ ਇੰਨੇ ਪੰਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋਏ, ਡਾਕਟਰ ਵੀਰ ਸਿੰਘ ਜੀ ਧਿਆਨ ਨਾਲ ਪੜ੍ਹਦੇ ਨੇ, ਕਾਵਿ ਰਚਨਾ ਦਾ ਤੋਲ ਮਾਪ ਦੇਖਦੇ ਨੇ, ਮਾਤਰਾ ਗਿਣਦੇ ਨੇ। ਹੁਣ ਛੰਦਾਬੰਦੀ ਦੇ ਅੰਦਰ ਭਾਈ ਸੰਤੋਖ ਸਿੰਘ ਦਾ ਕੋਈ ਮੁਕਾਬਲਾ ਕਰਨ ਵਾਲਾ ਹੈ ਹੀ ਨਹੀਂ। ਉਹ ਕਹਿੰਦਾ ਵੀ ਇਹ ਜਿਹੜੇ ਛੰਦ ਨੇ ਇਹਨਾਂ ਦੀਆਂ ਜਿਹੜੀਆਂ ਮਾਤਰਾ ਨੇ ਭਾਈ ਸੰਤੋਖ ਸਿੰਘ ਸਾਹਿਬ ਦੀ ਕਵਿਤਾ ਦੇ ਨਾਲ ਮੇਲ ਹੀ ਨਹੀਂ ਖਾਂਦੀਆਂ। ਤੇ ਰਲਾ ਪਾਉਣ ਵਾਲੇ ਨੇ ਭਾਈ ਸੰਤੋਖ ਸਿੰਘ ਦਾ ਨਾਂ ਲੈ ਕੇ ਜਿੰਨੀ ਦੇਰ ਤੱਕ ਇਹ ਹੱਥ ਲਿਖਤ ਤੋਂ ਪ੍ਰੈਸ ਦੇ ਵਿੱਚ ਆ ਕੇ ਛਪਣਾ ਸ਼ੁਰੂ ਨਹੀਂ ਹੋ ਗਿਆ ਉਨੀ ਦੇਰ ਤੱਕ ਤੁਹਾਡਾ ਖਹਿੜਾ ਛੱਡਿਆ ਹੀ ਨਹੀਂ ਇਹਨਾਂ ਲੋਕਾਂ ਨੇ। ਤੇ ਬਦਨਾਮੀ ਭਾਈ ਸੰਤੋਖ ਸਿੰਘ ਦੀ ਹੋਵੇ ਤੇ ਕੰਮ ਕਰਕੇ ਆਪਣਾ ਪਰੇ ਹੋਏ ਜਿਹੜੇ ਪੰਥ ਦੇ ਚੋਰ ਲੋਕ ਸਨ, ਜਿਹੜੇ ਪੰਥ 'ਚ ਦੁਬਧਾ ਖੜੀ ਕਰਨੀ ਚਾਹੁੰਦੇ ਸਨ। ਇਸ ਕਰਕੇ ਸਾਧ ਸਿੰਘ ਜੀ ਕਿਸੇ ਹੱਦ ਤੱਕ ਦੋ ਸ਼ਾਦੀਆਂ ਦੀ ਗੱਲ ਪ੍ਰਮਾਣਿਤ ਹੈ। ਔਰ ਡਾਕਟਰ ਭਾਈ ਵੀਰ ਸਿੰਘ ਕਹਿੰਦੇ ਨੇ ਇਹਦੇ 'ਚ ਅਜੇ ਦੀਰਘ ਵਿਚਾਰ ਕਰਨੀ ਚਾਹੀਏ ਪੰਥ ਨੂੰ ਇਹਦੇ ਬਾਰੇ। ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਤਿੰਨ ਸ਼ਾਦੀਆਂ ਦੀ ਗੱਲ ਉੱਥੇ ਡਾਕਟਰ ਭਾਈ ਵੀਰ ਸਿੰਘ ਸਾਬਤ ਕਰਦੇ ਉਹ ਤਿੰਨੇ ਮਾਤਾਵਾਂ ਦੇ ਦਿਹੋਰਿਆਂ ਦਾ ਵੇਰਵਾ ਦਿੰਦੇ ਨੇ ਕਿਹੜੀ ਮਾਤਾ ਦਾ ਕਿੱਥੇ ਸੰਸਕਾਰ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਤਿੰਨ ਸ਼ਾਦੀਆਂ ਦੀ ਗੱਲ ਜਿਹੜੀ ਹੈ ਉਹਦੇ 'ਚ ਕਿਸੇ ਨੂੰ ਕੋਈ ਸ਼ੰਕਾ ਨਹੀਂ। ਪਰ ਹੁਣ ਅੱਠ ਸ਼ਾਦੀਆਂ ਦੀ ਜਿੱਥੇ ਇਹ ਗੱਲ ਹੈ ਉਹਦੇ 'ਚ ਡਾਕਟਰ ਭਾਈ ਵੀਰ ਸਿੰਘ ਦਾ ਐਸਾ ਨਿਰਣਾ ਹੈ। ਜੇ ਕੋਈ ਸੰਪਰਦਾ ਦੇ ਵਿਦਵਾਨਾਂ ਅਤੇ ਸੰਤ ਗਿਆਨੀ ਗੁਰਬਚਨ ਸਿੰਘ 'ਤੇ ਉਂਗਲੀ ਉਠਾਏ ਜੀ ਉਹਨਾਂ ਨੇ ਐਸਾ ਲਿਖਿਆ, ਭਾਈ ਇਹ ਕਹਿਣ ਤੋਂ ਪਹਿਲਾਂ ਸੋਚ ਲਿਓ ਵੀ ਉਹਨਾਂ ਨੇ ਲਿਖਿਆ ਵੀ ਹੈ ਜਾਂ ਨਹੀਂ। ਪਾਠ ਦਰਸ਼ਨ ਪੋਥੀ ਜਿਹੜੀ ਪਾਠ ਦਰਪਣ, ਇਹ ਪਹਿਲਾਂ ਪਾਠ ਦਰਸ਼ਨ ਸੀ ਇਹਦਾ ਨਾਮ। ਇਹ ਕਰਤਾਰ ਸਿੰਘ ਪ੍ਰੇਮੀ ਹੋਇਆ ਇੱਕ ਸਾਡੇ ਜਥੇ ਦੇ ਸਿੰਘ, ਪੁਰਾਣੇ ਸਿੰਘ ਸੀ ਅਤੇ ਪਾਠ ਦੇ ਥੰਮ ਮੰਮੇ ਜਾਂਦੇ ਸੀ ਸੰਥਿਆ ਹੀ ਕਰਾਉਂਦੇ ਸੀ ਮਹਾਂਪੁਰਖਾਂ ਦੇ ਵੇਲੇ, ਤੇ ਉਹਨਾਂ ਨੇ ਸੂਰਜ ਪ੍ਰਕਾਸ਼ ਦੇ ਉਤਾਰੇ ਚੱਕ ਕੇ ਉਹ ਲਿਖਦੇ ਜਿਹੜੀ ਪਹਿਲੀ ਮਹਾਂਪੁਰਖਾਂ ਦੇ ਵੇਲੇ ਜਿਹੜੀ ਬਣੀ ਸੀ, ਅੱਜ ਵੀ ਉਹਦੀਆਂ ਕਾਪੀਆਂ ਪਈਆਂ, ਤੇ ਉਹਦੇ ਵਿੱਚ ਸਾਧ ਸਿੰਘ ਜੀ ਇਹ ਬਾਤ ਨਹੀਂ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਸਰੀਰ ਦੇ ਹੁੰਦਿਆਂ ਜਿਹੜੀ ਪੋਥੀ ਬਣੀ ਸੀ ਉਹਦੇ 'ਚ ਐਸਾ ਨਹੀਂ ਸੀ ਲਿਖਿਆ ਹੋਇਆ। ਬਾਅਦ ਦੇ ਵਿੱਚ ਸਾਧ ਸਿੰਘ ਜੀ ਇਹ ਐਸਾ ਆਇਆ, ਔਰ ਉਹਦੇ 'ਚ ਵੀ ਇਹ ਪ੍ਰਭਾਵ ਲੈ ਕੇ ਵੀ ਚਲੋ ਜੀ ਜਿਹੜਾ ਗੁਰੂ ਸਾਹਿਬ ਦੀ ਜਿਹੜੀ ਬੰਸਾਵਲੀ ਲਿਖੀ ਹੈ, ਪ੍ਰਣਾਲੀ ਜਿਹੜੀ ਗੁਰ ਪ੍ਰਣਾਲੀ ਹੈ, ਪ੍ਰਣਾਲੀ ਦੀ ਚੱਕ ਕੇ ਇੱਥੋਂ ਜਾਣਕਾਰੀ ਵਾਸਤੇ ਲਾ ਦਿੱਤੀ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਇਹਦੇ 'ਚ ਕਰਮ ਸਿੰਘ ਹਿਸਟੋਰੀਅਨ ਨੇ ਉਹਨਾਂ ਨੇ ਬੜੀਆਂ ਦਲੀਲਾਂ ਦੇ ਨਾਲ ਇਸ ਗੱਲ ਨੂੰ ਬਲਕਿ ਮਜ਼ਾਕ ਉਡਾ ਕੇ ਇਹ ਗੱਲ, ਦੇਖੋ ਐਸਾ ਵਿਦਵਾਨਾਂ ਨੂੰ ਨਹੀਂ ਚਾਹੀਦਾ, ਪਰ ਉਹਨਾਂ ਨਾਲ ਦਲੀਲ ਦਿੱਤੀ ਹੈ। ਅਤੇ ਕਰਮ ਸਿੰਘ ਹਿਸਟੋਰੀਅਨ ਡਾਕਟਰ ਭਾਈ ਵੀਰ ਸਿੰਘ ਇਹ ਵੀ ਮਿਲਦੇ ਰਹੇ, ਇਕੱਠੇ ਹੁੰਦੇ ਰਹੇ ਹੈ, ਜਿਹੜੀਆਂ ਗੱਲਾਂ ਜਿਹਦੀਆਂ ਠੀਕ ਨਾ ਉਹਨਾਂ ਦੇ ਕੋਈ ਸੀਸ ਚੁੱਕਦਾ ਹੈ। ਪਰ ਸਾਧ ਸਿੰਘ ਜੀ ਅੱਠ ਵਿਆਹਾਂ ਵਾਲੀ ਬਾਤ ਜਿਹੜੀ ਹੈ ਇਹ ਭਾਈ ਸੰਤੋਖ ਸਿੰਘ ਨੇ ਨਹੀਂ ਲਿਖੀ, ਇਹ ਬਾਤ ਦੇ ਵਿੱਚ ਇਹਦੇ 'ਚ ਲਿਖੀ ਗਈ ਇਸ ਗ੍ਰੰਥ ਵਿੱਚ। ਔਰ ਇਸ ਦਾ ਜੇ ਕਿਸੇ ਨੇ ਸਬੂਤ ਲੈਣਾ ਹੋਵੇ ਤਾਂ ਉਹਨਾਂ ਨੂੰ ਵੇਰਵੇ ਸਹਿਤ ਦਿਖਾ ਦਿੱਤਾ ਜਾਏਗਾ ਕਿ ਆਹ ਲਓ ਭਾਈ ਡਾਕਟਰ ਭਾਈ ਵੀਰ ਸਿੰਘ ਨੇ ਆਹ ਨਿਰਣਾ ਕੀਤਾ ਵੀ ਮੈਂ ਆਪ ਦੇਖਿਆ ਭਾਈ ਸੰਤੋਖ ਸਿੰਘ ਦਾ ਜਿਹੜਾ ਉਹਦੇ ਵਿੱਚ ਐਸਾ ਨਹੀਂ ਹੈ। ਜੇ
ਦਵੈਸਤ ਸ੍ਰੀ ਹਰ ਰਾਏ ਉਪਾਏ,
ਗੁਰੂ ਹਰ ਰਾਏ ਸਾਹਿਬ ਜੀ ਦੇ ਮਹਾਰਾਜ ਦੇ ਦੋ ਪੁੱਤਰ ਸਨ ਤੇ ਦੋਨੇ ਮਾਤਾਵਾਂ ਦੇ ਵੱਖਰੇ ਵੱਖਰੇ ਸਨ, ਤੇ ਕੋਟ ਕਲਿਆਣੀ ਜੀ ਤੋਂ ਰਾਮ ਰਾਏ ਜੀ ਸਨ ਤੇ ਮਾਤਾ ਕ੍ਰਿਸ਼ਨ ਕੌਰ ਦੀ ਕੁੱਖ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਨ। ਤੇ ਇਹ ਦੋ ਪੁੱਤਰ ਇਹਨਾਂ ਦੇ ਹੋਏ ਨੇ
ਰਾਮ ਰਾਏ ਹਰਕ੍ਰਿਸ਼ਨ ਸੁਹਾਏ,
ਇੱਕ ਦਾ ਨਾਮ ਰਾਮ ਰਾਏ, ਦੂਸਰੇ ਨਾਮ ਹਰਕ੍ਰਿਸ਼ਨ, ਸੋਭਨੀਕ ਹਨ ਜੀ।
ਜਗ ਜਨਮੇ ਕੀਰਤਪੁਰ ਮਾਹੀ,
ਇਸ ਨੂੰ ਜੀ ਔਂਕੜ ਲਾ ਦਿਓ, ਗਲਤ ਹੋਇਆ ਵੈ ਲਾਏ ਦਿਓ ਜੇ ਪੈਨ ਹੈਗਾ, ਨਹੀਂ ਕੋਈ ਹੋਰ ਗਲਤੀ ਕਰੂਗਾ। ਇਹ ਸਾਧ ਸਿੰਘ ਜੀ ਯੁੱਗ ਹੈ, ਯੁੱਗ ਦਾ ਮਤਲਬ ਹੁੰਦਾ ਦੋ, ਪ੍ਰੈਸ ਦੇ ਵਿੱਚ ਮਿਸਟੇਕਾਂ ਕਈ ਹੋਈ ਆ ਵੀ ਇੰਨਾ ਟਾਈਮ ਹੁੰਦਾ ਨਹੀਂ ਵੀ ਸੋਧੀਏ, ਨਾਲੇ ਚਾਰ ਦਿਨ ਦੀ ਸਧਾਈ ਕਿੰਨਾ ਕਰ ਲਾਂਗੇ ਅਸੀਂ, ਤਾਂ ਬਹੁਤ ਕੁਛ ਐਸਾ ਹੈ। ਅਤੇ ਉਹ ਫਿਰ ਹੁਣ ਜੇ ਨਹੀਂ ਕਿਤੋਂ ਪੜ੍ਹਿਆ ਹੋਇਆ ਫਿਰ ਉਹਨੇ ਤਾਂ ਜੇ ਲਿਖਿਆ ਉਸੇ ਦੇ ਅਰਥ ਕਰਨੇ ਨੇ, ਜੱਗ ਲਿਖਿਆ ਜੱਗ ਹੀ ਅਰਥ ਹੋਊਗਾ, ਫਿਰ ਅਰਥ ਤਾਂ ਭਾਵੇਂ ਬਣ ਜੂ ਜੱਗ ਦਾ ਵੀ ਜੱਗ ਦੇ ਵਿੱਚ ਜਾਣੇ ਪਏ। ਯੁੱਗ ਜਨਮੇ ਮਤਲਬ ਦੋ ਪੁੱਤਰ ਜਨਮੇ, ਯੁੱਗ ਦਾ ਅਰਥ ਦੋ ਹੁੰਦਾ ਹੈ। ਯੁੱਗ ਜਨਮੇ ਕੀਰਤਪੁਰ ਮਾਹੀ, ਦੋਨਾਂ ਦੇ ਜਨਮ ਕਿੱਥੇ ਹੋਏ? ਕੀਰਤਪੁਰ ਸਾਹਿਬ ਦੇ ਅੰਦਰ।
ਬਿਰਦੇ ਸਰੀਰ ਸੁਖਦ ਥਲ ਤਾਹੀ,
ਇਉਂ ਬੜੇ ਸਰੀਰ ਜਿਹੜੇ ਸੁਖ ਦੇਣ ਵਾਲੇ ਉਸੇ ਥਾਂ ਤੇ ਵੱਡੇ ਹੋਏ।
ਸੰਮਤ ਤਰੈ ਵਿਸਤ ਖਟ ਮਾਸ,
ਤੇ ਸੰਮਤ ਦਿੰਦੇ ਹੈ, ਇਹ ਸੰਮਤ ਦੇ ਰਹੇ ਨੇ ਕਹਿੰਦੇ 1700 ਕਿੱਥੇ
ਤਰੈ ਵਿਸਤ,
ਹਾਂ ਤਰੈ ਵਿਸਤ, ਵੀਹ ਦੇ ਉੱਤੇ ਤਿੰਨ, ਤੇਈ ਸੰਮਤ ਭਾਵ ਖੱਟ ਮਾਸ ਛੇ ਮਹੀਨੇ ਉੱਪਰ।
ਦਿਵਸ ਚਤੁਰ ਦਸ ਲੈ ਸੁਖਰਾਸ,
ਚਾਰ ਦਿਨ ਉੱਪਰ ਦਸ ਸਾਸ, ਦਿਵਸ ਚਤੁਰ ਦਸ ਲੈ ਸੁਖ ਮਾਸ, ਦਸ ਮਹੀਨੇ ਚਾਰ ਦਿਨ, ਇਹ ਇਹਨਾਂ ਦੀ ਸਾਸ ਜੀ ਗੁਰਤਾ ਗੱਦੀ ਦਾ ਭਾਈ ਸਾਹਿਬ ਨੇ ਵੇਰਵਾ ਦਿੱਤਾ।
ਗੁਰਤਾ ਗਾਦੀ ਪਰਥਿਤ ਰਹੇ,
ਇੰਨੀ ਦੇਰ ਤੱਕ ਗੁਰਤਾ ਗੱਦੀ ਤੇ ਸਥਿਰ ਰਹੇ।
ਸ੍ਰੀ ਹਰਿ ਰਾਏ ਦਾਸ ਦੁੱਖ ਦੇਹੇ,
ਸ੍ਰੀ ਗੁਰੂ ਹਰਿ ਰਾਏ ਸਾਹਿਬ ਜਿਨ੍ਹਾਂ ਨੇ ਆਪਣੇ ਦਾਸਾਂ ਦੇ ਦੁੱਖ ਦਗਧ ਕੀਤੇ, ਇੱਥੋਂ ਤੱਕ ਸੀ ਸਾਧ ਸਿੰਘ ਜੀ ਕਿ ਜੋ ਦਾਰਾ ਸਕੋਹ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਿਲਾ ਦਿੱਤਾ ਗਿਆ ਸੀ, ਇਹ ਔਰੰਗਜ਼ੇਬ ਦੀ ਇਹ ਈਰਖਾ ਜੋ ਕਰਦਾ ਸੀ, ਤਾਂ ਉਸ ਵੇਲੇ ਫਿਰ ਸਾਧ ਸਿੰਘ ਜੀ ਪੂਰੇ ਭਾਰਤ ਦੇ ਵਿੱਚ ਕੋਨੇ ਕੋਨੇ ਹਕੀਮਾਂ ਦੇ ਕੋਲ ਹੰਭ ਲਏ, ਹਕੀਮਾਂ ਨੇ ਹੱਥ ਖੜੇ ਕਰ ਦਿੱਤੇ ਸਨ, ਕਹਿੰਦੇ ਜੀ ਸਾਡੇ ਵੱਸ ਦੀ ਗੱਲ ਨਹੀਂ। ਅਤੇ ਇੱਕ ਹਰੜ ਹੁੰਦੀ ਹੈ, ਕਿਉਂਕਿ ਹਰੜ ਦੀਆਂ ਕਿਸਮਾਂ ਜਿਹੜੀਆਂ ਸਾਧ ਸਿੰਘ ਜੀ ਇਹ ਬਹੁਤ ਮੰਨੀਆਂ ਜਾਂਦੀਆਂ, ਅਤੇ ਉਹਨਾਂ ਕਿਸਮਾਂ ਦੇ ਵਿੱਚ ਉਹਨਾਂ ਦੀ ਕੀਮਤ ਦੇ ਵੀ ਬਹੁਤ ਫਰਕ ਹੈ। ਇੱਕ ਹਰੜ ਹੈ ਜਿਹੜੀ ਸਾਰੀ ਉਹ 80 ਰੁਪਈਏ ਇੰਡੀਆ ਦੇ ਕਰੰਸੀ ਦੇ 1 ਕਿਲੋ ਦਾ ਰੇਟ ਹੈ, ਅਤੇ ਇੱਕ ਹਰੜ ਐਸੀ ਹੈ ਜਿਹੜੀ 1500 ਰੁਪਈਏ ਕਿਲੋ ਹੈ।
ਆ ਜਿਹੜੀ 1500 ਵਾਲੀ ਆ ਉਹਦੇ ਤਾਂ ਦਰਸ਼ਨ ਵੀ ਨਹੀਂ ਕਰਾਉਂਦੇ, ਪੰਸਾਰੀਆਂ ਕੋਲ ਦੀਆਂ ਦਰਸ਼ਨ ਤਾਂ ਕੀ ਕਰਾਉਣੇ ਵਿਚਾਰੇ ਨੇ। ਉਹਦੀ ਨਿਸ਼ਾਨੀ ਹੈ ਇੱਕ ਵਿਸ਼ੇਸ਼ ਕਰਕੇ, ਉਹ ਜਿਹੜੀ 1500 ਵਾਲੀ ਮੈਂ ਤੁਹਾਨੂੰ ਦੱਸਦਾ, ਜਿਹੜੀ ਮੇਰਾ ਹਰ ਸਾਲ ਉਸ ਹਰੜ ਨਾਲ ਵਾਹ ਪੈਂਦਾ ਹੈ ਔਰ ਮੈਨੂੰ ਇਹ ਕਦੇ ਮਿਲਦੀ ਨਹੀਂ। ਉਹ ਸਵਾਮੀ ਜੀ ਜਿਹੜੇ ਵੈਦ ਨੇ, ਜਿੱਥੇ ਹਰੜਾਂ ਦਾ ਉਹ ਦਰਖਤ ਹੈ ਉੱਥੋਂ ਬੋਰੀ ਭਰ ਕੇ ਲੈ ਕੇ ਆਉਂਦੇ ਅਤੇ ਉਹਦੇ 'ਚੋਂ ਹਿੱਸਾ ਥੋੜ੍ਹਾ ਜਿਹਾ ਮੈਨੂੰ ਦੇ ਦਿੰਦੇ ਆ। ਅਤੇ ਉਹਦੀਆਂ ਨਿਸ਼ਾਨੀਆਂ ਆਮ ਪੰਸਾਰੀਆਂ ਦੇ ਕੋਲੋਂ ਜਾਓ ਕਿਤੇ 2 ਮਿਲਣਗੀਆਂ, ਕਿਤੇ 4 ਮਿਲਣਗੀਆਂ, ਕਿਤੇ ਅੱਧਾ ਕਿਲੋ ਮਿਲ ਜਾ ਕਹਿ ਨਹੀਂ ਸਕਦੇ। ਅਤੇ ਇਹਨਾਂ ਦੇ ਵਿੱਚੋਂ ਇੱਕ ਕਿਸਮ ਹੈ ਵੀ ਉਸ ਹਰੜ ਨੂੰ ਖਾਣਾ ਤਾਂ ਇੱਕ ਪਾਸੇ ਰਿਹਾ, ਖਾਣ ਦੀ ਗੱਲ ਨਹੀਂ, ਉਹਨੂੰ ਮੁੱਠੀ ਵਿੱਚ ਲੈ ਕੇ ਆਪਣੇ ਉਂਗਲਾਂ ਬੰਦ ਕਰ ਲਈਏ, ਮੁੱਠੀ ਬੰਦ ਕਰ ਲਈਏ ਅਤੇ ਇੱਕ ਘੜੀ ਤੋਂ ਬਾਅਦ ਉਸੇ ਵੇਲੇ ਪੇਟ ਸਾਫ਼ ਹੋਏਗਾ ਅਤੇ ਉਹਨੂੰ ਲੈਟਰਨ ਜਾਣਾ ਪੈ ਜਾਏਗਾ। ਐਡੀ ਸ਼ਕਤੀ ਵਾਲੀ ਸਾਸ ਜੋ ਹਰੜ ਮੰਨੀ ਹੈ, ਪਰ ਮਿਲਦੀ ਨਹੀਂ, ਦਰਸ਼ਨ ਹੀ ਨਹੀਂ ਹੁੰਦੇ। ਉਹਨੇ ਕਿਹਾ ਜੀ ਇੰਨੇ ਤੋਲ ਮਾਪ ਦੀ ਹਰੜ ਹੋਵੇ ਅਤੇ ਇੰਨੇ ਮਾਸੇ ਦਾ ਲੌਂਗ ਹੋਵੇ, ਫਿਰ ਹਕੀਮ ਕਹਿੰਦੇ ਵੀ ਇਹ ਮੁੱਛ ਦਾ ਬਾਲ ਜਿਹੜਾ ਉਹਨੂੰ ਬਾਹਰ ਕੱਢ ਦੇਗੀ ਅਤੇ ਨਹੀਂ ਤਾਂ ਮਰ ਜਾਏਗਾ ਤੇਰਾ ਬੇਟਾ, ਸ਼ਾਹਜਹਾਂ ਨੂੰ ਕਹਿ ਦਿੱਤਾ। ਅਤੇ ਹੌਲੀ ਹੌਲੀ ਪਤਾ ਚੱਲਦਾ ਚੱਲਦਾ ਦਿੱਲੀ ਦੇ ਤਖ਼ਤ ਦੇ ਕੋਲ ਕਨਸੋਹ ਪਹੁੰਚੀ। ਇਹ ਗੁਰੂ ਨਾਨਕ ਦੀ ਗੱਦੀ ਦਾ ਵਾਰਸ 7ਵਾਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ, ਉਹਨਾਂ ਦੇ ਔਸ਼ਾਦਾਲਿਆਂ ਦੇ ਅੰਦਰ, ਉਹਨਾਂ ਦੇ ਜਿੱਥੇ ਵੈਦਿਕ ਹਕੀਮ ਜਿਹੜੇ ਗੁਰਸਿੱਖ ਲੋਕਾਂ ਦੀ ਤੰਦਰੁਸਤੀ ਦੇ ਵਾਸਤੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ। ਵੈਦਿਕ ਦਾ ਇੱਕ ਵੱਡਾ ਖਜ਼ਾਨਾ ਕੀਰਤਪੁਰ ਸਾਹਿਬ ਰਿਹਾ। ਦੇਸੀ ਦਵਾਈਆਂ ਦੇ ਨਾਲ ਇਲਾਜ ਕਰਨ ਦਾ ਇਹ ਗੁਰੂ ਸਾਹਿਬ ਨੇ ਤੇ ਚੰਗੇ ਚੰਗੇ ਹਕੀਮ ਰੱਖੇ ਹੋਏ ਸਨ। ਤੇ ਪਤਾ ਚੱਲਿਆ ਵੀ ਇਹ ਦੋਨੇ ਚੀਜ਼ਾਂ ਜਿਹੜੀਆਂ ਨਾ ਇਹ ਗੁਰੂ ਹਰਿਰਾਏ ਸਾਹਿਬ ਜੀ ਦੇ ਤੋਸ਼ੇਖਾਨੇ ਵਿੱਚੋਂ ਮਿਲ ਸਕਦੀਆਂ। ਸਾਸ ਜੀ ਗੌਂ ਪਨਾਵੇ ਜੌਂ, ਭਾਵੇਂ ਹੁਣ ਗਿੱਲੇ ਭਾਵੇਂ ਹੁਣ ਸੁੱਕੇ, ਦਿੱਲੀ ਦੇ ਤਖ਼ਤ ਨੂੰ ਲੋੜ ਪਈ ਤਾਂ ਉਸ ਨੇ ਆਪਣੇ ਉਮਰਾਵ ਭੇਜੇ ਤੇ ਨਾਲ ਬੇਨਤੀ ਕੀਤੀ ਕਿ ਪਾਤਸ਼ਾਹ ਵੀ ਮੈਂ ਇਸ ਵੇਲੇ ਸੰਕਟ ਦੇ ਵਿੱਚ ਹਾਂ, ਮੇਰੇ ਪੁੱਤਰ ਦੀ ਮੌਤ ਹੋ ਜਾਏਗੀ, ਇਸ ਦੇ ਅੰਦਰ ਪੇਟ ਦੇ ਵਿੱਚ ਕੋਈ ਐਸੀ ਚੀਜ਼ ਹੈ ਜਿਹੜੀ ਇਸ ਹਰੜ ਦੇ ਨਾਲ, ਇੰਨੇ ਮਾਸੇ ਦਾ ਲੌਂਗ ਹੈ, ਇੰਨੀ ਹਰੜ ਹੈ, ਇਹ ਅੱਗੇ ਕਥਾ 'ਚ ਆ ਜਾਣਾ ਸਾਰਾ ਵੇਰਵੇ ਨਾਲ ਆਏਗਾ। ਉੱਥੇ ਮੈਂ ਸੰਖੇਪ ਨਾਲ ਹੀ ਬੇਨਤੀ ਕਰ, ਮਹਾਰਾਜ ਸਾਹਿਬ ਐਸੇ ਦਇਆਵਾਨ ਸਨ ਅਤੇ ਜਿਨ੍ਹਾਂ ਨੇ ਲੋਕਾਂ ਦੇ ਦੁੱਖ ਜਿਹੜੇ ਨੇ ਉਹ ਕੱਟੇ ਨੇ। ਮਹਾਰਾਜ ਸਾਹਿਬ ਨੇ 2 ਚੀਜ਼ਾਂ ਦਿੱਤੀਆਂ ਅਤੇ ਦਾਰਾ ਸੁਕੋ ਦੀ ਜਾਨ ਬਚੀ। ਲਓ ਜੀ ਇੱਥੋਂ ਦਾਰਾ ਸੁਕੋ ਗੁਰੂ ਨਾਨਕ ਦੇ ਘਰ ਦਾ ਪ੍ਰੇਮੀ ਬਣਦਾ ਹੈ। ਇੱਥੇ ਗੁਰੂ ਨਾਨਕ ਦੇ ਘਰ ਨੂੰ ਪੀਰਾਨ ਪੀਰ ਸਮਝ ਕੇ ਸਿਜਦੇ ਕਰਦਾ ਕਿ ਮੇਰੀ ਜਾਨ ਦੀ ਬਖਸ਼ੀ ਹੋਈ ਤਾਂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਬਖਸ਼ੀ। ਇਸ ਕਰਕੇ ਵੀ ਉਹ ਦਾਸਾਂ ਦੇ ਹਰ ਪ੍ਰਕਾਰ ਦੇ ਜਿਹੜੇ ਦੁੱਖ ਸਨ, ਜਿਨ੍ਹਾਂ ਨੇ ਕਸ਼ਟ ਨਿਵਾਰਨ ਕੀਤੇ, ਸ੍ਰੀ ਹਰਿਰਾਏ ਦਾਸ ਦੁੱਖ ਦਹੇ, ਮਾਨਸਿਕ ਵੀ ਸਰੀਰਕ ਵੀ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਅਤੇ ਐਸੇ ਸਤਿਗੁਰੂ ਸਨ ਜਿਨ੍ਹਾਂ ਨੇ ਸੁੱਖ ਪਹੁੰਚਾਇਆ ਸੀ ਕਾਨੂੰਨ
ਸੰਮਤ 17-7-8-10
ਅਤੇ ਇਸ ਤਰ੍ਹਾਂ ਸਾਸ ਜੀ 1721 ਦੇ ਅੰਦਰ ਕਿਹੜੇ ਪਹੁੰਚੇ। ਸੰਮਤ ਫਿਰ ਬੋਲਦੇ
ਸੰਮਤ 17-7-8-10
ਤੇ ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ 1718 ਬਿਕਰਮੀ ਸੰਮਤ ਜਿਹੜਾ ਹੈ ਤੇ ਇਹਦੇ ਵਿੱਚ ਸੰਮਤ 63 ਖਟਵਾਸ 6 ਮਹੀਨੇ ਉੱਪਰ, ਹਾਂਜੀ ਹਾਂ, ਸੰਮਤ 1718 ਦੇ ਵਿੱਚ
ਕਾਤਕ ਵਧ ਨਵਮੀ ਮਹਿ ਸੁਖ ਵਸ,
ਕਾਤਕ ਵਧੀ 9ਵੀਂ ਸੀ ਉਸ ਦਿਨ ਸੁਖਾਂ ਦੀ ਪੂਜੀ,
ਸ੍ਰੀ ਹਰਿ ਕ੍ਰਿਸ਼ਨ ਤਖ਼ਤ ਗੁਰ ਆਏ,
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਿਆਈ ਗੱਦੀ ਦਾ ਤਖ਼ਤ ਦੇ ਕਰਕੇ
ਬੈਠੇ ਸਿਸ ਅਤ ਵੈਸ ਸੁਹਾਏ,
ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਗੱਦੀ ਦੇ ਕੇ ਆਪ ਜੀ ਜੋਤੀ ਜੋ ਸਮਾ ਗਏ ਸਨ,
ਦਿੱਲੀ ਮਹਿ ਗਮਨੇ ਕਿਸ ਹੇਤ,
ਭਾਈ ਸਾਹਿਬ ਜੀ ਨੇ ਕੋਈ ਬਹੁਤਾ ਕਿਉਂਕਿ ਸੰਖੇਪ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਕਿਸੇ ਕਾਰਨ ਦਿੱਲੀ ਚਲੇ ਗਏ ਸਨ। ਸਾਧ ਸਿੰਘ ਕਾਰਨ ਕੀ ਸੀ, ਔਰੰਗਜ਼ੇਬ ਉਸ ਵੇਲੇ ਦਿੱਲੀ ਦੇ ਤਖ਼ਤ 'ਤੇ ਬੈਠਾ ਸੀ, ਰਾਮ ਰਾਜ ਦੇ ਕੋਲੋਂ ਇਸ ਨੇ 360 ਕਰਾਮਾਤਾਂ ਵੇਖੀਆਂ ਸਨ, ਉਹਦੇ ਚੋਂ ਮੁੱਖ 72 ਕਰਾਮਾਤਾਂ ਹਨ। 72 ਕਰਾਮਾਤਾਂ ਜਿਹੜੀਆਂ ਨੇ ਉਹ ਦੇਖੀਆਂ, ਅਤੇ ਉੱਥੇ ਰਹਿੰਦੇ ਰਹਿੰਦੇ ਉਹਨਾਂ ਦੇ ਘਰ ਦਾ ਖਾਣਾ ਖਾਣ ਕਰਕੇ ਬੁੱਧੀ ਦੇ ਵਿੱਚ ਫਰਕ ਆ ਗਿਆ। ਜੈਸਾ ਖਾਏ ਅੰਨ ਤੈਸਾ ਹੋਏ ਮਨ, ਇਹ ਬਿਲਕੁਲ ਉਸੇ ਤਰ੍ਹਾਂ ਦਾ ਮਨ ਬਣ ਜਾਂਦਾ। ਇੱਕ ਬੜੀ ਪੁਰਾਣੀ ਘਟਨਾ ਹੈ, ਉੱਥੇ ਹਰਿਦੁਆਰ ਦੇ ਵਿੱਚ ਰਿਸ਼ੀਕੇਸ਼ ਬੜੇ ਬੜੇ ਛੇਤਰ ਲਾਏ ਹੋਏ ਨੇ ਸਾਧੂਆਂ ਦੇ। ਇੱਕ ਛੇਤਰ ਦੇ ਵਿੱਚ ਪਹਾੜ ਦੇ ਵਿੱਚ ਸਾਧਨ ਕਰਨ ਵਾਲਾ ਗੁਫਾ ਦੇ ਵਿੱਚੋਂ ਆ ਕੇ ਇੱਕ ਸੰਤ ਪ੍ਰਸ਼ਾਦਾ ਛਕਦਾ, ਪ੍ਰਸ਼ਾਦਾ ਛਕਦੇ ਛਕਦੇ ਦੀ ਮਤ ਮਲੀਨ ਹੋ ਗਈ, ਅੰਨ ਦਾ ਐਸਾ ਅਸਰ ਪਿਆ, ਉਹ ਜਾਣ ਲੱਗਿਆ ਜਿਹੜੇ ਭਾਂਡਿਆਂ 'ਚ ਖਾਧਾ ਸੀ ਨਾ ਉਹ ਕੌਲਾ ਚੱਕ ਕੇ ਲੈ ਗਿਆ ਉੱਥੇ ਆਸ਼ਰਮ ਵਾਲਿਆਂ ਦਾ, ਹਾਲਾਂਕਿ ਬਹੁਤੀ ਵੱਡੀ ਤਾਂ ਚੋਰੀ ਹੈ ਨਹੀਂ, ਅਤੇ ਆਪਣੇ ਗੁਫਾ ਵਿੱਚ ਚਲਾ ਗਿਆ। ਜਦੋਂ 8 ਪਹਿਰਾਂ ਤੋਂ ਬਾਅਦ 8 ਪਹਿਰੇ ਹੀ ਭੋਜਨ ਛਕਦਾ ਸੀ, ਉਹਦੀ ਮੈਲ ਬਣ ਕੇ ਸਰੀਰ 'ਚੋਂ ਖਾਰਜ ਹੋ ਗਈ। ਜਦੋਂ ਸਵੱਛਤਾ ਆਈ, ਭਜਨ ਸਿਮਰਨ ਦਾ ਪ੍ਰਤਾਪ ਮੱਥੇ 'ਤੇ ਹੱਥ ਮਾਰਿਆ, ਕਹਿੰਦੇ ਉਹ ਤੂੰ ਕਾਹਦਾ ਸੰਤ ਹੈ, ਨਾ ਚੋਰ ਹੈ। ਬਹੁਤ ਵੱਡੀ ਭੁੱਲ ਹੋਈ ਜ਼ਿੰਦਗੀ 'ਚ, ਕਦੇ ਮੈਂ ਤਾਂ ਚੋਰ ਕੀ ਹਾਮਾ ਭਰੇ ਨਾ ਕੋਈ, ਜਿਵੇਂ ਗੁਰਬਾਣੀ 'ਚ ਲਿਖਿਆ ਮੈਂ ਚੋਰ ਨੂੰ ਕਦੇ ਕੋਲ ਨਹੀਂ ਬੈਠਣਾ, ਖੁਦ ਹੀ ਚੋਰ ਬਣ ਗਿਆ। ਲਾਹਣਤਾਂ ਅੰਦਰੋਂ ਪਈਆਂ, ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਨਾ, ਜੇ ਗਲਤ ਕੰਮ ਹੋ ਜਾਵੇ ਅੰਦਰ ਤੋਂ ਲਾਹਣਤਾਂ ਪੈਂਦੀਆਂ ਹੁੰਦੀਆਂ, ਔਰ ਉਹ ਲਾਹਣਤਾਂ ਖੇੜਾ ਨਹੀਂ ਛੱਡਦੀਆਂ ਹੁੰਦੀਆਂ, ਕਈ ਵਾਰ ਤਾਂ ਅਖੀਰ ਤੱਕ ਨਾਲ ਜਾਂਦੀਆਂ ਨੇ ਇਹ, ਕਿ ਐਸਾ ਕਿਉਂ ਹੋਇਆ ਮੇਰੇ ਕੋਲ। ਅਤੇ ਉਹਦਾ ਇੱਕ ਲਾਭ ਵੀ ਹੈ, ਉਹਦਾ ਲਾਭ ਕੀ ਹੈ ਕਿ ਉਹ ਪਾਪ ਪ੍ਰਾਸ਼ਚਿਤ ਬਣ ਜਾਂਗੇ, ਉਹ ਲਹਿ ਜਾਂਦਾ ਪਛਤਾਵਾ ਕਰਨ ਦੇ ਨਾਲ। ਉਹਨੇ ਬਾਟਾ ਚੁੱਕਿਆ, ਆਸ਼ਰਮ ਵਿੱਚ ਆ ਗਏ, ਖੇਤਰ ਵਿੱਚ ਜਿਹੜੇ ਉੱਥੇ ਦੇ ਵੱਡੇ ਮਹੰਤ ਸਨ ਉਹਨਾਂ ਨੂੰ ਕਹਿਣ ਲੱਗਿਆ, ਮਹਾਰਾਜ ਇੱਕ ਬੇਨਤੀ ਹੈ। ਕਹਿੰਦੇ ਜੀ ਦੱਸੋ ਸੰਤ ਜੀ। ਕਹਿੰਦੇ ਵੀ ਜੇ ਕਿਸੇ ਬੰਦੇ ਨੇ ਤੁਹਾਡੇ ਆਸ਼ਰਮ ਵਿੱਚ ਚੋਰੀ ਕੀਤੀ ਹੋਵੇ, ਚੋਰ ਨੂੰ ਡਨ ਕੀ ਹੈ ਤੁਹਾਡੇ ਕੋਲ, ਕੀ ਕਾਨੂੰਨ ਕਹਿੰਦਾ ਤੁਹਾਡਾ, ਅਸੂਲ ਕੀ ਹੈ? ਉਹ ਮਹਾਤਮਾ ਜੀ ਕਹਿੰਦੇ ਇਹ ਤਾਂ ਚੋਰੀ ਤੇ ਹੈ, ਵੀ ਕਿਹੋ ਜਿਹੀ ਚੋਰੀ, ਤੇ ਨਾਲੇ ਇਹ ਵੀ ਅਦਾਲਤ ਥੋੜੀ ਹੈ, ਤੇ ਅਸੀਂ ਤਾਂ ਖਿਮਾ ਵਾਲੀ ਗੱਲ ਜ਼ਿਆਦਾ ਪਸੰਦ ਕਰਦੇ, ਪਰ ਜੇ ਕੋਈ ਚੋਰੀ ਹੈ, ਦੇਖੋ ਚੋਰੀ ਹੈ ਮਾੜੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਜੀ ਲਿਖੀ। ਕਹਿੰਦੇ ਊਂ ਤੁਹਾਨੂੰ ਤੁਹਾਡਾ ਕੀ ਖਿਆਲ ਹੈ ਵੀ ਚੋਰ ਨੂੰ ਡੰਨ ਮਿਲਣਾ ਚਾਹੀਦਾ? ਕਹਿੰਦੇ ਹਾਂ, ਚੋਰ ਨੂੰ ਤਾਂ ਡੰਨ ਮਿਲਣਾ ਚਾਹੀਦਾ, ਚੋਲਾਂ ਨੂੰ ਤਾਂ ਸੂਰੀਆਂ ਹੁੰਦੀਆਂ ਰਹੀਆਂ, ਸੂਲੀ ਸਰ ਬਣਿਆ ਹੋਇਆ ਮਾਲ ਵਿੱਚ। ਕਹਿੰਦਾ ਜੀ ਆਹ ਚੱਕੋ ਬਾਟਾ, ਮੈਂ ਤੁਹਾਡਾ ਚੋਰ ਤੇ ਮੈਨੂੰ ਸਜ਼ਾ ਦਿਓ। ਹੁਣ ਉੱਥੇ ਕਰਨੀ ਵਾਲੇ ਮਹਾਤਮਾ ਬੈਠੇ ਸਨ, ਤੇ ਮਹਾਤਮਾ ਦਾ ਚਿਹਰਾ ਪੜਿਆ, ਉਹਨੂੰ ਕਹਿਣ ਲੱਗੇ ਸੰਤ ਜੀ ਬਹਿ ਜਾ। ਤੇ ਇੱਕ ਸੰਤ ਬੋਲਿਆ, ਕਹਿੰਦਾ ਸੰਤ ਜੀ ਮੈਨੂੰ ਲੱਗਦਾ ਵੀ ਜ਼ਿੰਦਗੀ 'ਚ ਪਹਿਲੀ ਹੀ ਚੋਰੀ ਹੈ। ਉਹ ਕਹਿੰਦਾ ਹਾਂ ਜੀ। ਕਹਿੰਦੇ ਫਿਰ ਕਹਾਵਤ ਸੱਚੀ ਹੋ ਗਈ ਨਾ ਵੀ ਪਹਿਲੀ ਚੋਰੀ ਤੇ ਪਹਿਲਾ ਹੀ ਫਾਹਾ। ਕਹਿਣ ਲੱਗੇ ਵੀ ਗੱਲ ਇਹ ਹੈ ਵੀ ਡੰਨ ਤੈਨੂੰ ਦੇਣ ਤੇ ਪਹਿਲਾਂ ਅਸੀਂ ਹੁਣ ਇਹਦੀ ਕੋਹ ਕਰਾਂਗੇ। ਹੁਣ ਸਾਧੂ ਨਿਆਂ ਕਰਦੇ ਸੀ, ਪੁਰਾਣੇ ਸਮੇਂ 'ਚ ਤਾਂ ਧਰਮ ਸੰਸਦ ਬਣੇ ਹੁੰਦੇ ਸੀ ਹਿੰਦੁਸਤਾਨ 'ਚ, ਧਰਮ ਸੰਸਦ। ਔਰ ਜੇ ਪੁਰਾਣਾ ਇਤਿਹਾਸ ਪੜੋਗੇ, ਧਰਮ ਸੰਸਦ ਦੇ ਅਨੁਸਾਰ ਰਾਜਿਆਂ ਨੂੰ ਰਹਿਣਾ ਪੈਂਦਾ ਸੀ। ਧਰਮ ਸੰਸਦ ਨੇ ਜਿਹੜਾ ਫੈਸਲਾ ਕਰ ਦਿੱਤਾ, ਰਾਜਿਆਂ ਨੂੰ ਮੰਨਣਾ ਪੈਂਦਾ ਸੀ। ਧਰਮ ਦਾ ਕੁੰਡਾ ਉੱਪਰ ਰੱਖਿਆ ਹੋਇਆ ਸੀ ਆਪਣੇ ਵੀ ਇਸ ਤਰ੍ਹਾਂ ਹੀ ਵੀ ਅਕਾਲ ਤਖ਼ਤ ਦਾ ਕੁੰਡਾ ਉੱਪਰ, ਪਰ ਹੁਣ ਇਸ ਵੇਲੇ ਕੁੰਡਾ ਹੀ ਨਹੀਂ ਰਿਹਾ ਵਾ, ਜਿੰਦਾ ਦਾ ਇੱਕ ਪਾਸੇ ਰਿਹਾ ਤਾਂ ਸਾਰਾ ਕੁਛ ਹੀ ਚੁੱਕ ਚੁੱਕੇ ਲੈ ਗਏ। ਮਹਾਰਾਜ ਕਿਰਪਾ ਕਰੇ, ਉਹ ਮਹਾਂਪੁਰਸ਼ ਕਹਿਣ ਲੱਗੇ ਮਹੰਤ ਜੀ ਇਹਦੇ ਨਾਲ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਤੁਸੀਂ ਦੱਸੋ ਕਿ ਉਸ ਦਿਨ ਛੇਤਰ ਕਿਹਦੇ ਵੱਲੋਂ ਸੀ? ਕਹਿੰਦੇ ਜੀ ਰਜਿਸਟਰ ਦੇਖਣਾ ਪੈਣਾ। ਦੇਖਿਆ ਉਹਦੇ 'ਚ, ਕਹਿੰਦੇ ਜੀ ਉਹ ਫਲਾਨਾ ਸੇਖ ਸੇਠ ਹੈ ਬਹੁਤ ਵੱਡਾ, ਕਹਿੰਦੇ ਉਹਨੂੰ ਬੁਲਾਓ। ਇੱਕ ਛੋਟਾ ਜਿਹਾ ਕੌਲਾ ਚੋਰੀ ਹੋਣ ਤੋਂ ਐਡਾ ਬੜਾ ਕਲੇਸ਼ ਛਿੜ ਗਿਆ, ਕਹਿੰਦੇ ਬੁਲਾਓ। ਬੁਲਾਇਆ, ਕਹਿੰਦੇ ਵੀ ਜੇ ਝੂਠ ਬੋਲੇਗਾ ਰੱਬ ਦਾ ਦੇਣਦਾਰ ਹੋਏਗਾ, ਸੱਚੀ ਗੱਲ ਦੱਸ ਵੀ ਤੇਰੀ ਕਮਾਈ ਕੀ ਹੈ, ਕਿਰਤ ਕੀ ਹੈ ਤੇਰੀ? ਕਹਿੰਦਾ ਜੀ ਨਾ ਹੀ ਪੁੱਛੋ ਤਾਂ ਚੰਗਾ। ਕਹਿੰਦੇ ਪੁੱਛਣਾ ਪੈਣਾ, ਕਹਿੰਦੇ ਜੀ ਮੇਰੀ ਕਿਰਤ ਕਿਰਤ ਕੋਈ ਨੀ, ਮੈਂ ਤਾਂ ਲੋਕਾਂ ਦੇ ਚੋਰੀਆਂ ਠੱਗੀਆਂ ਦਾ ਮਾਲ ਇਕੱਠਾ ਕੀਤਾ, ਵੀ ਉਹਦੇ ਚ ਥੋੜਾ ਜਿਹਾ ਰੱਬ ਦੇ ਨਾਂ ਤੇ ਲਾ ਦਈਏ, ਛੇਤਰ ਲਾ ਦਿੱਤਾ। ਤੇ ਕਹਿਣ ਲੱਗੇ ਮਹਾਤਮਾ ਜੀ ਤੁਹਾਡੀ ਜ਼ਿੰਮੇਦਾਰੀ ਬਣਦੀ ਹੈ, ਕੰਮ ਸੇ ਕੰਮ ਪਹਿਲਾਂ ਦੇਖ ਲਿਆ ਕਰੋ ਇਹਦੀ ਕਿਰਤ ਕੈਸੀ ਹੈ, ਕਿਉਂ ਨਾਮ ਜਪਣ ਵਾਲਿਆਂ ਦਾ ਬੇੜਾ ਬਿਠਾਉਣ ਲੱਗੇ ਹੋ। ਇਹ ਸੰਤ ਦਾ ਕਸੂਰ ਨਹੀਂ, ਇਹ ਤੁਹਾਡੇ ਲੰਗਰ ਦਾ ਕਸੂਰ ਹੈ ਜਿਹਦੇ ਵਿੱਚ ਬੇਈਮਾਨੇ ਦਾ ਆ ਕੇ ਜਿਸ ਨੇ ਇਹਦੀ ਬੁੱਧ ਮਲੀਨ ਕਰ ਦਿੱਤੀ ਹੈ। ਜੈਸਾ ਖਾਏ ਅੰਨ ਐਸਾ ਹੋਇਆ। ਤੇ ਮਹਾਰਾਜ ਜੀ ਦੁਆਪਰ ਦਾ ਇਤਿਹਾਸ ਪੜ੍ਹੋ, ਹਾਲਾਂਕਿ ਧਰਮ ਪੁੱਤਰ ਯੁਧਿਸ਼ਠਿਰ ਵਰਗੇ ਰਾਜੇ ਮਿਲਣੇ ਕਠਿਨ ਹਨ ਭਾਰਤ ਨੂੰ, ਤੇ ਪਰ ਬਾਲਮੀਕ ਰਿਸ਼ੀ ਕਹਿੰਦਾ ਧਾਨ ਨਹੀਂ ਰਾਜਿਆਂ ਦਾ ਖਾਣਾ, ਕਹਿੰਦਾ ਇਹ ਨਹੀਂ ਕੰਮ ਸਾਧਨ, ਰਾਜ ਅੰਨ ਰਖਤ ਬਰਾਬਰ, ਤੂੰ ਰਾਜਾ ਇਸ ਕਰਕੇ ਤੇਰਾ ਅੰਨ ਮੈਂ ਨਹੀਂ ਖਾਣਾ, ਮੈਨੂੰ ਕੰਧ ਮਹੂਲੀ ਚੰਗਾ, ਕਿਉਂਕਿ ਮੇਰੀ ਬੁੱਧ ਮਲੀਨ ਹੋ ਜਾਏਗੀ, ਭਜਨ ਨਹੀਂ ਹੋਏਗਾ। ਤੋ ਇਸ ਕਰਕੇ ਸਾਧ ਸਿੰਘ ਜੀ ਜਿਹਾ ਜੋ ਕੋਈ ਅੰਨ ਖਾਂਦਾ ਉਹਦਾ ਮਨ ਬਣ ਜਾਂਦਾ। ਤੇ ਉਹ ਹੁਣ ਔਰੰਗਜ਼ੇਬ ਦਾ ਖਾਣ ਕਰਕੇ ਬਾਬਾ ਰਾਮ ਰਾਏ ਦੀ ਮਤ ਵੀ ਕੁਝ ਮਲੀਨ ਹੋ ਗਈ। ਗੁਰੂ ਦਾ ਪੁੱਤਰ ਹੈ, ਖਾਨਦਾਨ ਨੂੰ ਜਾਣਦਾ ਕੌਣ ਹੈ। ਜਦ ਉਹਨੇ ਪੁੱਛਿਆ ਵੀ ਤੁਹਾਡੇ ਰਹਿਬਰਾਂ ਨੇ ਸਾਡੀ ਇਸਲਾਮ ਦੀ ਨਿੰਦਾ ਕੀਤੀ ਹੈ, ਕਹਿੰਦੇ ਜੀ ਦੱਸੋ, ਕਹਿੰਦੇ ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਲਿਹਾਜ਼ ਕਰ ਗਿਆ। ਉੱਥੇ ਗੁਰੂ ਸਾਹਿਬ ਨੇ ਸ਼ਕਤੀਆਂ ਦੇ ਕੇ ਭੇਜਿਆ ਸੀ ਵੀ ਗੁਰੂ ਘਰ ਦਾ ਸਿਰ ਨਹੀਂ ਮਾਨਾ ਕਰਦੇ। ਕਹਿੰਦਾ ਨਹੀਂ ਜੀ ਐਂ ਤਾਂ ਨਹੀਂ ਹੈ। ਕਹਿੰਦੇ ਕਿਵੇਂ, ਕਹਿੰਦੇ ਮਿੱਟੀ ਬੇਈਮਾਨ ਕੀ। ਤੇ ਦਿੱਲੀ ਵਾਲੇ ਇਸ ਗੱਲ ਨੂੰ ਬੜੇ ਤੇਜ਼ ਨੇ, ਚਾਹੇ ਚੰਦੂ ਦੀ ਗੱਲ ਸੀ ਵੀ ਉਹਨੇ ਕਹਿਤਾ ਵੀ ਚਵਾਰੀ ਦੇ ਟਮੋਰੀ ਨੂੰ, ਤਾਂ ਵੀ ਫਟਾਫਟ ਫੌਜਾਂ ਪਹੁੰਚ ਗਈਆਂ ਸੀ। ਤੇ ਗੁਰੂ ਹਰਿਰਾਏ ਸਾਹਿਬ ਦੇ ਕੋਲ ਪਹੁੰਚ ਕੇ ਕਹਿੰਦੇ ਮਹਾਰਾਜ ਤੁਹਾਡੇ ਸਾਹਿਬਜ਼ਾਦੇ ਨੇ ਤੁਕ ਬਦਲ ਦਿੱਤੀ ਕੁਰਬਾਨੀ ਦੀ। ਮਹਾਰਾਜ ਕਹਿੰਦੇ ਅੱਛਾ ਕੀ ਹੋਇਆ, ਕਹਿੰਦੇ ਐਸਾ, ਕਹਿੰਦੇ ਲਓ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਮੇਰੇ ਪੁੱਤਰ ਨੂੰ ਕੋਈ ਸਿੱਖ ਮੱਥੇ ਨਾ ਲਾਵੇ, ਔਰ ਸਿੱਧੇ ਤੌਰ ਤੇ ਕਹਿ ਦਿੱਤਾ ਰਾਮ ਰਾਏ। ਤੇ ਦੇਖ ਗੁਰੂ ਤੇ ਸਿੱਖ ਦਾ ਰਿਸ਼ਤਾ ਤਾਂ ਇਹ ਤਾਂ ਖਤਮ ਉਦੋਂ ਹੀ ਹੋ ਗਿਆ ਜਦੋਂ ਗੁਰਬਾਣੀ ਦੀ ਬੇਅਦਬੀ ਤੇ ਕਰ ਦਿੱਤੀ। ਇਹ ਗੁਰੂ ਨਾਨਕ ਦਾ ਹਿਰਦਾ ਸੀ। ਰਹੀ ਗੱਲ ਪਿਓ ਪੁੱਤ ਦੇ ਰਿਸ਼ਤੇ ਦੀ, ਮਹਾਰਾਜ ਕਹਿੰਦੇ ਧਰਮੀ ਪਿਤਾ ਅਧਰਮੀ ਪੁੱਤਰਾਂ ਦੇ ਨਾਲੋਂ ਨਾਤਾ ਤੋੜਦੇ ਆਏ, ਤੇ ਮੈਂ ਅੱਜ ਤੈਨੂੰ ਪਿਓ ਪੁੱਤ ਦਾ ਰਿਸ਼ਤਾ ਵੀ ਤੋੜਦਾ, ਤੇ ਅੱਜ ਤੇ ਨਾ ਤੂੰ ਮੇਰਾ ਪੁੱਤਰ ਤੇ ਨਾ ਮੈਂ ਤੇਰਾ ਪਿਓ, ਮੇਰੇ ਮੱਥੇ ਨਾ ਲੱਗੀ ਕਦੇ ਵੀ। ਤੇ ਫਿਰ ਔਰੰਗਜ਼ੇਬ ਨੂੰ ਇਸ ਨੇ ਕਰਾਮਾਤ ਦੇ ਕੇ ਪ੍ਰਭਾਵਿਤ ਕਰਕੇ ਉਹਦੇ ਨਾਲ ਇਹ ਗਿੱਟਮਿੱਟ ਕੀਤੀ ਵੀ ਮੈਨੂੰ ਗੁਰਤਾ ਗੱਦੀ ਦਵਾ ਦੇ, ਮੈਂ ਗੁਰਤਾ ਗੱਦੀ ਦਾ ਮਾਲਕ ਹੈ, ਮੇਰਾ ਭਰਾ ਜੇ ਨਿਆਣਾ 5 ਵਰਿਆਂ ਦੀ ਉਮਰ ਚ ਗੁਰਤਾ ਗੱਦੀ ਤੇ ਬਹਾਲ ਦਿੱਤਾ, ਹੁਣ ਅਜੇ ਮਸਾਂ 7 ਸਾਲ ਕੁਝ ਮਹੀਨਿਆਂ ਦੀ ਉਮਰ ਹੈ, ਇਹਦੇ ਕੋਲੋਂ ਨਹੀਂ ਕੰਮ ਚੱਲਣਾ, ਤੁਸੀਂ ਬੁਲਾਓ ਤਾਂ ਸਹੀ ਉਹਨੂੰ। ਰਾਜਾ ਜੈ ਸਿੰਘ ਨੂੰ ਕਿਹਾ ਵੀ ਤੂੰ ਬੁਲਾ ਕੇ ਲੈ ਗਿਆ। ਇਹ ਰਾਜਾ ਜੈ ਸਿੰਘ ਸਾਹਿਬ ਸਿੰਘ ਜੀ ਗੁਰੂ ਘਰ ਦਾ ਪ੍ਰੇਮੀ ਸੀ, ਬੁਲਾ ਕੇ ਇਹ ਦੋ ਹੋਏ ਨੇ, ਇੱਕ ਦਸਮ ਪਾਤਸ਼ਾਹ ਦੇ ਵੇਲੇ ਦੋ ਜੈ ਸਿੰਘ ਹੋਏ ਨੇ, ਇੱਕ ਜੈ ਸਾਹਿਬ ਸਵਾਈ ਹੋਇਆ, ਇੱਕ ਦੂਸਰਾ ਕਹਿੰਦੇ ਮਹਾਰਾਜ ਮੇਰੀ ਡਿਊਟੀ ਲੱਗੀ ਆ, ਵੀ ਦੇਖੋ ਸਰਕਾਰ ਸਰਕਾਰ ਹੀ ਹੁੰਦੀ ਹੈ, ਤੁਸੀਂ ਨਾ ਗਏ, ਬਾਦਸ਼ਾਹ ਜਿੱਦੀ ਹੈ। ਤੇ ਗੁਰੂ ਸਾਹਿਬ ਜੀ ਆਏ, ਰਾਜੇ ਜੈ ਸਿੰਘ ਦੇ ਬੰਗਲੇ ਚ ਰਹੇ, ਜਿਹਨੂੰ ਬੰਗਲਾ ਸਾਹਿਬ ਗੁਰਦੁਆਰਾ ਚ ਕਹਿੰਦੇ, ਇਹ ਜੈ ਸਿੰਘ ਦਾ ਬੰਗਲਾ ਸੀ। ਮਹਾਰਾਜ ਕਹਿੰਦੇ ਜੈ ਸਿੰਘ ਮੈਂ ਆ ਗਿਆ ਕਿਉਂਕਿ ਇੱਥੇ ਹੋਰ ਵੀ ਕਈ ਕਾਰਜ, ਦਿੱਲੀ ਚ ਬਿਮਾਰੀ ਪਈ, ਉਹ ਚਰਨਾਮਤ ਦੇ ਕੇ ਚਬੱਚੇ ਚ ਜਲ ਪਾਇਆ ਤੇ ਸਾਰੇ ਜਿਹੜੇ ਰੋਗੀ ਸੀ, ਹੈਜੇ ਦੀ ਬਿਮਾਰੀ ਫੈਲੀ ਹੈ ਤੇ ਉਲਟੀਆਂ ਤੇ ਦਸਤ ਲੱਗੇ ਹੋਏ, ਲੋਕਾਂ ਦਾ ਬੁਰਾ ਹਾਲ ਹੋਇਆ ਸੀ, ਮਹਾਰਾਜ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਚਰਨਾਮਤ ਦੇ ਕੇ ਠੀਕ ਕਰ ਦਿੱਤੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਦੋਂ ਬੇਨਤੀ ਕੀਤੀ ਜੀ ਔਰੰਗਜ਼ੇਬ ਮਿਲਣਾ ਚਾਹੁੰਦਾ, ਮਹਾਰਾਜ ਕਹਿੰਦੇ ਵੀ ਇਹ ਜ਼ੁਲਮ ਕਰਨ ਵਾਲੇ ਬਾਦਸ਼ਾਹ ਦੇ ਮੈਂ ਮੱਥੇ ਨਹੀਂ ਲੱਗਣਾ। ਲੱਖ ਯਤਨ ਕੀਤੇ, ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ, ਬਲਕਿ ਇੱਥੇ ਤੱਕ ਕਿ ਜਿਸ ਵੇਲੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ, ਉਸ ਵੇਲੇ ਮਹਾਰਾਜ ਸਾਹਿਬ ਦੇ ਸਰੀਰ ਦੇ ਦੁਆਲੇ ਸਿੱਖ ਬੈਠੇ ਰੋ ਰਹੇ ਸਨ, ਮਾਤਾ ਕ੍ਰਿਸ਼ਨ ਕੌਰ ਜਿਨ੍ਹਾਂ ਦਾ ਪੁੱਤਰ ਚਲਿਆ ਗਿਆ, ਤੇ ਪਤੀ ਸੰਸਾਰ ਤੋਂ ਪਹਿਲਾਂ ਚਲਿਆ ਗਿਆ, ਮਾਤਾ ਜੀ ਦਾ ਵਿਰਾਗ ਥੰਮਿਆ ਨਾ ਜਾਏ। ਤੇ ਉਧਰੋਂ ਔਰੰਗਜ਼ੇਬ ਨੂੰ ਪਤਾ ਲੱਗਿਆ, ਕਹਿਣ ਲੱਗਿਆ ਜਿਉਂਦੇ ਜਿਉਂਦੇ ਤਾਂ ਨਹੀਂ ਮਿਲੇ, ਕਹਿੰਦੇ ਜਾਂਦਿਆਂ ਦੇ ਹੀ ਦਰਸ਼ਨ ਕਰ ਲਾਂ। ਉਸ ਵੇਲੇ ਸਿੱਖ ਨੇ ਅਰਦਾਸ ਕੀਤੀ ਕਿ ਪਾਤਸ਼ਾਹ ਸਾਡੇ ਚ ਤਾਣ ਨਹੀਂ ਤੇ ਦਿੱਲੀ ਦੇ ਤਖ਼ਤ ਨਾਲ ਅਸੀਂ ਮੱਥਾ ਲਾ ਸਕੀਏ, ਜੇ ਤੁਸੀਂ ਦਰਸ਼ਨ ਜਿਉਂਦਿਆਂ ਜਿਉਂਦਿਆਂ ਨਹੀਂ ਦਿੱਤੇ, ਸਰੀਰ ਤਿਆਗਣ ਤੋਂ ਬਾਅਦ ਵੀ ਤੁਹਾਡੇ ਦਰਸ਼ਨ ਨਾ ਹੋਣ, ਹੁਣ ਤੁਸੀਂ ਆਪਣੀ ਕਲਾ ਆਪ ਵਰਤਾਓ। ਔਰੰਗਜ਼ੇਬ ਆਇਆ, ਬਾਕੀ ਸਾਰਿਆਂ ਨੂੰ ਦਰਸ਼ਨ ਹੋਏ। ਔਰੰਗਜ਼ੇਬ ਨੇ ਆਪਣੀ ਬਾਦਸ਼ਾਹੀ ਦੇ ਰੋਹਬ ਨਾਲ ਕਹਿੰਦਾ ਵੀ ਪੱਲਾ ਚੱਕੋ, ਮੈਂ ਦਰਸ਼ਨ ਕਰਨੇ ਆ। ਜਦੋਂ ਮਹਾਰਾਜ ਸਾਹਿਬ ਦੇ ਸਰੀਰ ਦੇ ਉੱਤੇ ਸਾਧ ਸਿੰਘ ਜੀ ਚਿਹਰੇ ਤੇ ਵਸਤਰ ਉਠਾਇਆ, ਔਰੰਗਜ਼ੇਬ ਚੱਕਰ ਖਾ ਕੇ ਧਰਤੀ ਤੇ ਡਿੱਗ ਪਿਆ। ਇਹਨੂੰ ਲੱਗਿਆ ਵੀ ਧਰਤੀ ਪਾਟ ਗਈ, ਜਿੰਨੀ ਜਗ੍ਹਾ ਮਹਾਰਾਜ ਦਾ ਸਰੂਪ ਪਿਆ ਨਾ, ਸਿੱਖਾਂ ਨੂੰ ਤਾਂ ਦਿਸਦਾ ਸਰੂਪ ਪਿਆ, ਤੇ ਇਹਨੂੰ ਦਿਖਦਾ ਵੀ ਧਰਤੀ ਪਾਟ ਗਈ ਤੇ ਚੱਕਰ ਖਾ ਕੇ ਹੇਠਾਂ ਡਿੱਗ ਪਿਆ, ਚੱਕ ਕੇ ਲੈ ਕੇ ਗਏ ਉੱਥੇ। ਐਸਾ ਪਰਨ ਨਿਭਾਇਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇੱਥੇ ਵੇਰਵਾ ਹੀ ਦਿੱਤਾ ਵੀ ਕਿਸੇ ਕਾਰਨ ਆਹ ਕਾਰਨ ਸੀ ਸਾਧ ਸਿੰਘ ਜੀ ਉੱਥੇ ਜਾ ਕੇ ਫਿਰ ਸਰੀਰ ਤਿਆਗਿਆ ਸੀ।
ਤਹਿ ਤਨ ਤਿਆਗਿਓ ਕਿਰਪਾ ਨਿਕੇਤ,
ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਘਰ ਗੁਰੂ ਸਾਹਿਬ ਜੀ ਨੇ ਉੱਥੇ ਸਰੀਰ ਤਿਆਗ ਦਿੱਤਾ ਸੀ।
ਯੁੱਗ ਸੰਮਤ ਅਰ ਪੰਚ ਮਹੀਨੇ,
ਯੁੱਗ ਦਾ ਅਰਥ ਦੋ, ਤੇ ਪਿੱਛੇ ਵੀ ਯੁੱਗ ਆਇਆ, ਯੁੱਗ ਦਾ ਅਰਥ ਦੋ ਹੁੰਦਾ ਹੈ, ਦੋ ਸਾਲ ਤੇ ਸੰਮਤ ਦੋ ਸਾਲ ਤੇ ਨਾਲ ਪੰਜ ਮਹੀਨੇ, ਯਾਨੀ ਦੋ ਸਾਲ ਪੰਜ ਮਹੀਨੇ।
ਦਿਨ 19 ਗੁਰਤਾ ਪਦ ਕਿਨੇ,
ਤੇ 19 ਦਿਨ, ਦੋ ਸਾਲ ਪੰਜ ਮਹੀਨੇ 19 ਦਿਨ ਗੁਰਤਾ ਗੱਦੀ ਕੀਤੀ ਹੈ। ਛੋਟੀ ਜੀ ਸਾਧ ਸਿੰਘ ਜੀ ਉਮਰ ਸੀ ਉਸ ਵੇਲੇ, ਬੜੇ ਕਰੜੇ ਧਰਮ ਦੇ ਠੇਕੇਦਾਰਾਂ ਨੇ ਧਿਆਨ ਬ੍ਰਾਹਮਣ ਇਕੱਠੇ ਹੋ ਗਏ, ਬ੍ਰਾਹਮਣਾਂ ਨੇ ਇਕੱਠੇ ਹੋ ਕੇ ਕਹਿੰਦੇ ਜੀ ਵੀ ਇੰਨਾ ਕੁ ਛੋਟਾ ਬੱਚਾ ਜਿਹੜਾ ਉਹ ਗੁਰੂ ਕਿਵੇਂ ਹੋ ਸਕਦਾ, ਤੇ ਆਪਾਂ ਇਸ ਦੀ ਪ੍ਰੀਖਿਆ ਲਓ। ਤੇ ਪ੍ਰੀਖਿਆ ਕੀ ਕਰਨੀ ਹੈ, ਕਹਿੰਦੇ ਇੱਕ ਬ੍ਰਾਹਮਣ ਨੂੰ ਕੋਹੜ ਹੋਇਆ ਹੋਇਆ ਸੀ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਫਿੱਟਿਆ ਹੋਇਆ, ਮੰਗੇ ਨੂੰ ਰੋਟੀ ਨਾ ਕੋਈ ਦੇਵੇ। ਬ੍ਰਾਹਮਣ ਇਕੱਠੇ ਹੋ ਕੇ ਕਹਿੰਦੇ ਨਾਲੇ ਤਾਂ ਪ੍ਰੀਖਿਆ ਹੋ ਜੂਗੀ, ਤੇ ਉਹਨੂੰ ਸਿਖਾਲ ਦਿੱਤਾ ਵੀ ਜਦੋਂ ਹਰਿਕ੍ਰਿਸ਼ਨ ਸਾਹਿਬ ਦੀ ਸਵਾਰੀ ਜਾਂਦੀ ਹੋਊਗੀ ਨਾ, ਤੂੰ ਮੂਹਰੇ ਜਾ ਕੇ ਲਿਟ ਜੀ। ਕਹਿਣ ਲੱਗੇ ਜੀ ਠੀਕ ਹੈ, ਜਾ ਕੇ ਲਿਟ ਗਿਆ ਤੇ ਪਾਲਕੀ ਰੁਕੀ, ਕਹਿੰਦੇ ਭਾਈ ਕੀ ਗੱਲ ਹੈ, ਛੋਟਾ ਜਿਹਾ ਸਰੂਪ ਹੈ, 5 ਸਾਲ ਦੀ ਉਮਰ ਤਾਂ ਗੁਰਦਾ ਗੱਦੀ ਤੇ ਸਾਧ ਸਿੰਘ ਜੀ ਬੈਠੀ ਹੈ, 5 ਸਾਲ ਕੁਝ ਮਹੀਨਿਆਂ ਦੀ ਉਮਰ ਹੈ। ਕਹਿਣ ਲੱਗੇ ਮਹਾਰਾਜ ਇੱਕ ਬ੍ਰਾਹਮਣ ਹੈ ਮੂਹਰੇ, ਕਹਿੰਦੇ ਇਹਨੂੰ ਲਿਆਓ ਮੇਰੇ ਕੋਲ, ਕੀ ਗੱਲ ਹੈ। ਉਹਨੇ ਹੱਥ ਜੋੜੇ ਨੇ, ਕਹਿੰਦੇ ਹੇ ਸੱਚੇ ਪਾਤਸ਼ਾਹ, ਆ ਮੈਨੂੰ ਮੰਗੇ ਨੂੰ ਕੋਈ ਰੋਟੀ ਨਹੀਂ ਦਿੰਦਾ, ਮੱਖੀਆਂ ਭਿਣਕਦੀਆਂ, ਖੂਨ ਪੀ ਕੇ ਚੋ ਰਿਹਾ, ਮੇਰਾ ਇਲਾਜ ਤਾਂ ਕਿਸੇ ਨੇ ਕੀ ਕਰਾਉਣਾ, ਮੈਂ ਤਾਂ ਘਰਦਿਆਂ ਨੇ ਵੀ ਤਿਆਗ ਦਿੱਤਾ ਮਹਾਰਾਜ, ਇਹ ਕਿਰਪਾ ਕਰੋ ਮੇਰਾ ਕੋਹੜ ਹਟਾ ਦਿਓ। ਮਹਾਰਾਜ ਸਾਹਿਬ ਜੀ ਐਸੇ ਦਿਆਲੂ ਹੋਏ, ਆਪਣੇ ਹੱਥਾਂ ਦੇ ਵਿੱਚ ਰੁਮਾਲ ਸੀ ਜਿਹਦੇ ਨਾਲ ਹੱਥ ਸਾਫ ਕਰਿਆ ਕਰਦੇ ਸਨ, ਤੇ ਕਹਿਣ ਲੱਗੇ ਲੈ ਬ੍ਰਾਹਮਣ ਇਹ ਰੁਮਾਲ ਜਿਹੜਾ ਨਾ ਇਹ ਧੋ ਕੇ ਪੀ ਲੈ ਤੇ ਆਪਣੇ ਪਿੰਡੇ ਤੇ ਫੇਰ ਲੈ, ਗੁਰਸਿੱਖਾਂ ਦੀ ਚਰਨ ਤੋੜ ਲਾ ਜਾਂ ਤੇਰਾ ਕੋਹੜ ਠੀਕ ਹੋ ਜਾਊ। ਉਹ ਸਾਧ ਸਿੰਘ ਜੀ ਕੰਚਨ ਵਰਗੀ ਦੇਹੀ ਹੋ ਗਈ ਸੀ ਉਸ ਦੀ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ, ਜਿਹਨਾਂ ਦੇ ਦਰਸ਼ਨ ਕਰਨ ਦੇ ਨਾਲ ਦੁੱਖ ਭਜਦੇ ਰਹੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ। ਐਸੇ ਪਾਤਸ਼ਾਹ ਨੇ 2 ਸਾਲ 5 ਮਹੀਨੇ 19 ਦਿਨ ਗੁਰਤਾ ਗੱਦੀ ਕੀਤੀ ਹੈ।
ਦੋਹਰਾ ਸਮਤ 17 ਸਾਹਿਬ ਤੇ ਉੱਪਰ 20 ਰੋ 1,
ਤੇ ਇਸ ਤਰ੍ਹਾਂ ਸਾਲ ਸੀ ਸੰਮਤ 1721 ਦੇ ਵਿੱਚ, ਭਾਈ ਸਾਹਿਬ ਜੀ ਲਿਖਦੇ ਨੇ
ਚੇਤ ਸੁਦੀ 14 ਦਿਵਸ ਸ੍ਰੀ ਗੁਰੂ ਜਲਦ ਵਿਵੇਕ,
ਚੇਤ ਸੁਦੀ 34 ਸੀ ਤੇ ਜਲਦ ਵਿਵੇਕ, ਜਲ ਨਾਮ ਪਾਣੀ ਦਾ, ਧੇ ਨਾਮ ਧਾਰਨ ਕਰਨ ਲੱਗਦਾ, ਜਲ ਦਾ ਖਜ਼ਾਨਾ ਸਮੁੰਦਰ, ਵਿਵੇਕ ਬਿਬ ਨਾਮ 2 ਦਾ ਵਿਆਕਰਨ ਦੇ ਅਨੁਸਾਰ ਬਿਬ ਜਮਾ 1, ਵਿਵੇਕ ਉਹਨੂੰ ਕਹਿੰਦੇ ਜਿਹੜਾ ਜੀਵ ਈਸ਼ ਦੀ ਏਕਤਾ ਨੂੰ ਜਣਾਉਣ ਵਾਲਾ ਗਿਆਨ ਹੈ, ਉਹਨੂੰ ਵਿਵੇਕ ਕਹਿੰਦੇ, ਜਿਹਦੇ ਚ ਜਹਿ ਨੈ ਹੋਈ ਇਸ ਦੇ ਪਰੇ ਸੱਤ ਹੈ ਸੋਈ, ਸੱਤ ਦੀ ਲਖਤਾ ਹੋ ਜਾਣੀ, ਗਿਆਨ ਦੀ ਸਮੁੰਦਰੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਇਹ ਗੱਲ ਕਹਿ ਰਹੇ ਨੇ।
ਚਾਪਈ ਏਕ ਜਾਮ ਖਟ ਘਟੀ ਬਿਤਾਏ,
ਸਮਾਂ ਦੱਸਦੇ ਨੇ ਇੱਕ ਪਹਿਰ ਤੇ ਛੇ ਘੜੀਆਂ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਹੁਣ ਦੇ ਹਿਸਾਬ ਨਾਲ, 7.5 ਘੜੀਆਂ ਦਾ ਪਹਿਰ ਹੁੰਦਾ ਸਾਸ ਜੀ, ਇਹ ਘੰਟੇ ਦੀ 2.5 ਘੜੀਆਂ ਹੁੰਦੀਆਂ ਤੇ ਇਹ ਛੇ ਘੜੀਆਂ ਉੱਪਰ ਇੱਕ ਪਹਿਰ ਤੇ ਛੇ ਘੜੀਆਂ ਉਸ ਵੇਲੇ ਇਹੀ ਗਿਣਤੀ ਹੁੰਦੀ ਸੀ।
ਨਿਸਾ ਵਿਖੇ ਸ੍ਰੀ ਗੁਰੂ ਸਮਾਏ,
ਰਾਤ ਦੇ ਟਾਈਮ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ।
ਬਾਬਾ ਕਹਿਓ ਬਕਾਲੇ ਮਾਹੇ,
ਜਦੋਂ ਸਿੱਖਾਂ ਨੇ ਰੋ ਰੋ ਕੇ ਪੁੱਛਿਆ ਪਾਤਸ਼ਾਹ, ਰਾਜਾ ਜੈ ਸਿੰਘ ਧਾਹਾਂ ਮਾਰ ਮਾਰ ਕੇ ਰੋਵੇ, ਚਰਨ ਫੜੇ ਹੋਏ, ਮੱਥਾ ਲਾਇਆ ਹੋਇਆ ਚਰਨਾਂ ਨੂੰ, ਮਹਾਰਾਜ ਸਾਹਿਬ ਜੀ ਕਹਿੰਦੇ ਜੈ ਸਿੰਘ ਕਿਉਂ ਰੋਣਾ ਇਹਨਾਂ, ਇਹ ਸੰਸਾਰ ਸਭ ਆਵਣ ਜਾਣਾ ਭਾਣੇ ਵਿੱਚ ਰਹਿ। ਕਹਿੰਦਾ ਮਹਾਰਾਜ ਮੈਂ ਨਾ ਸੱਦਦਾ, ਨਾ ਤੁਸੀਂ ਇੰਨੀ ਕੁ ਉਮਰ ਦੇ ਵਿੱਚ ਸਰੀਰ ਤਿਆਗਦੇ, ਅਤੇ ਮਹਾਰਾਜ ਮੇਰੇ ਸਿਰ ਤਾਂ ਪਾਪ ਹੋ ਗਿਆ ਜੇ ਤੁਸੀਂ ਬਹੁਤ ਲੋਕਾਂ ਨੂੰ ਉਤਾਰਨਾ ਸੀ। ਕਹਿੰਦੇ ਨਹੀਂ, ਮੈਂ ਅਗਲੇ ਗੁਰੂ ਵਾਸਤੇ ਜਗ੍ਹਾ ਵਿਹਲੀ ਕਰਨੀ ਸੀ, ਤੂੰ ਆਪਣੇ ਮਨ 'ਤੇ ਭਾਰ ਨਾ ਪਾਇਆ। ਅਤੇ ਉਸ ਵੇਲੇ ਸਾਸ ਜੀ ਇਹਨਾਂ ਨੂੰ ਜਦੋਂ ਸਿੱਖਾਂ ਨੇ ਪੁੱਛਿਆ ਗਰੀਬ ਨਵਾਜ਼, ਕਮ ਸੇ ਕਮ ਜਿਹੜੀ ਪਿੱਛੋਂ ਤੋਂ ਰੀਤ ਚੱਲੀ ਆ ਰਹੀ ਹੈ ਜੋਤੀ ਜੋਤ ਸੁਣਾਉਣ ਵੇਲੇ ਅਗਲੇ ਗੁਰੂ ਦੀ ਜ਼ਿੰਮੇਦਾਰੀ ਸਿੱਖ ਸੰਗਤਾਂ ਦੀ ਬਾਂਹ ਫੜਾ ਕੇ ਜਾਂਦੇ ਆ ਕਿ ਆਪ ਮਹਾਰਾਜ ਉਸ ਵੇਲੇ ਫਿਰ ਸਾਧ ਸਿੰਘ ਜੀ ਧਿਆਨ ਦੁਆਰਾ ਗੁਰਤਾ ਗੱਦੀ ਜਿਹੜੀ ਸੌਂਪੀ ਸੀ ਅਤੇ ਧਿਆਨ ਦੁਆਰਾ ਪ੍ਰਕਰਮਾਂ ਕੀਤੀਆਂ ਸਨ ਅਤੇ ਨਾਲ ਕਹਿ ਦਿੱਤਾ ਬਾਬਾ ਕਹਿਓ ਬਕਾਲੇ ਮਾਹੇ। ਉੱਥੇ ਅੱਖਰ ਆਉਂਦੇ ਨੇ ਬਾਬਾ ਬਸੇ ਜੀ ਗ੍ਰਾਮ ਬਕਾਲੇ, ਬਨਗੁਰ ਸੰਗਤ ਸਕਲ ਸੰਭਾਲੇ। ਬਾਬਾ ਇਸ ਕਰਕੇ ਵੀ ਕਿਹਾ, ਸ੍ਰੀ ਹਰਿਕ੍ਰਿਸ਼ਨ ਸਾਹਿਬ ਦੇ ਪਿਤਾ ਹਰ ਰਾਏ ਸਾਹਿਬ ਜੀ, ਹਰ ਰਾਏ ਸਾਹਿਬ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਭਰਾ ਹਨ, ਤੇ ਫਿਰ ਦਾਦੇ ਦਾ ਭਰਾ ਵੀ ਤਾਂ ਦਾਦਾ ਹੀ ਹੁੰਦਾ ਹੈ ਨਾ, ਇਸ ਕਰਕੇ ਬਾਬੇ ਪੋਤਰੇ ਦੀ ਰਿਸ਼ਤੇਦਾਰੀ ਉਹ ਸੀ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਇਹ ਮਹਾਰਾਜ ਸਾਹਿਬ ਆਪਣੇ ਭਾਣੇ ਦੇ ਮਾਲਕ ਨੂੰ ਭਾਈ, ਪਹਿਲਾਂ ਦਾਦੇ ਦੇ ਕੋਲੋਂ ਪੋਤਰੇ ਦੇ ਕੋਲ ਗੱਦੀ ਜਾਂਦੀ ਹੈ ਤੇ ਫਿਰ ਪੋਤਰੇ ਕੋਲੋਂ ਦਾਦੇ ਕੋਲ ਜਾਂਦੀ ਹੈ, ਇਹ ਐਸੇ ਚੋਜਨ ਮੇਰੇ ਸ਼ਹਿਨਸ਼ਾਹ ਦੇ।
ਸਤਿਗੁਰ ਤੇਗ ਬਹਾਦਰ ਥਾਹੇ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਬਾਬੇ ਬਕਾਲੇ ਦੇ ਵਿੱਚ ਸਾਹ ਸੁਣੀ, ਉੱਥੇ ਇਸੇ ਕਰਕੇ ਗੁਰੂਆਂ ਦੀ ਮੰਡੀ ਲੱਗ ਗਈ ਸੀ ਤੇ ਉਹਦੇ ਚ 22 ਬਣ ਬੈਠੇ ਸੀ ਗੁਰੂ, ਤੇ ਗੁਰੂ ਸਾਹਿਬ ਜੀ ਦਾ ਭੋਰੇ ਦੇ ਵਿੱਚ ਬੈਠੇ ਸੀ। 26 ਸਾਲ 9 ਮਹੀਨੇ 13 ਦਿਨ ਭੋਰੇ ਦੇ ਵਿੱਚ ਭਗਤੀ ਕੀਤੀ ਹੈ ਤੇ ਇਹਦੇ ਸਰੋਤ ਨੇ, ਇਹਦੇ ਸਾਧ ਸੰਜੀ ਸਾਰੀਆਂ ਲਿਖਤਾਂ ਤੇ ਅਸਥਾਨ ਦੇ ਉੱਤੇ ਵੀ ਐਸਾ ਲਿਖਿਆ ਹੋਇਆ, ਔਰ ਹਿਸਾਬ ਕੱਢ ਕੇ ਵੀ ਦੇਖਿਆ ਸਾਰਾ। ਗੁਰੂ ਕਿਰਪਾ ਕਰੇ ਉਸ ਵੇਲੇ ਫਿਰ ਉਹ ਭੋਰੇ 'ਚ ਬੈਠੇ ਸੀ, ਇਹ ਨਕਲੀ ਗੁਰੂਆਂ ਦਾ ਦਾ ਲੱਗਿਆ ਤੇ ਮੱਖਣ ਸ਼ਾਹ ਲਵਾਣੇ ਨੇ ਪ੍ਰਗਟ ਕੀਤੇ, ਗੁਰਤਾ ਗੱਦੀ ਤੇ ਸਵਾਜਮਾਨ ਹੋ ਕੇ 2 ਯਾਤਰਾਂ ਵੱਡੀਆਂ ਕੀਤੀਆਂ। 138 ਗੁਰਦੁਆਰੇ ਉਹਨਾਂ ਦੀ ਚਰਨ ਸ਼ੋਅ ਪ੍ਰਾਪਤ, ਜਿਹਨਾਂ ਦਾ ਸਾਰਾ ਇਤਿਹਾਸ ਕਿੱਥੇ ਕਿੱਥੇ ਗਏ ਤੇ ਕੀ ਚੋਜ ਵਰਤਾਇਆ, ਉਹ ਮਹਾਰਾਜ ਸਾਹਿਬ ਦੀ ਯਾਤਰਾ ਦਾ ਗੁਰੂ ਦੀ ਕਿਰਪਾ ਦੇ ਨਾਲ ਦਾਸ ਦੇ ਕੋਲ ਉਹ ਲਿਖਤ ਹੈ ਪੁਰਾਣੇ। ਤੇ ਕਿਉਂਕਿ ਕਈ ਵਾਰ ਲੋੜ, ਇੱਕ ਇਤਿਹਾਸਕ ਸਥਾਨ ਵਾਲੇ ਆ ਗਏ, ਕਹਿੰਦੇ ਜੀ ਸਾਨੂੰ ਲੋਕ ਕਹਿੰਦੇ ਕਾਰ ਸੇਵਾ ਵਾਲਿਆਂ ਨੇ ਐਵੇਂ ਬਣਾ ਦਿੱਤਾ ਵੀ ਇਹਦਾ ਇਤਿਹਾਸ ਦੇ ਵਿੱਚ ਨਾਂ ਹੀ ਅਖੇ ਹੈ ਨਹੀਂ, ਤੇ ਵੀ ਸਾਨੂੰ ਕੋਈ ਪਰੂਫ ਚਾਹੀਦਾ ਵੀ ਸਾਡੇ ਬਜ਼ੁਰਗਾਂ ਤੋਂ ਤਾਂ ਚੱਲਿਆ ਆ ਰਿਹਾ, ਔਰ ਸਾਨੂੰ ਬਜ਼ੁਰਗ ਦੱਸਦੇ ਸੀ ਕੋਈ ਗ੍ਰੰਥ ਹੈ ਜਿਹਦੇ ਵਿੱਚ ਲਿਖਿਆ, ਪਰ ਸਾਡੇ ਪੱਲੇ ਕੁਛ ਨਹੀਂ, ਅਸੀਂ ਬੋਰਡ 'ਤੇ ਲਿਖਣਾ। ਮੈਂ ਕਿਹਾ ਵੀ ਮੈਨੂੰ ਸਮਾਂ ਦਿਓ ਥੋੜ੍ਹਾ ਜਿਹਾ। ਮੈਂ ਉਹ ਲਿਸਟ ਕੱਢੀ, ਮੈਂ ਕਿਹਾ ਲਓ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਇਸ ਥਾਂ 'ਤੇ ਕਦੋਂ ਆਏ, ਕਿਵੇਂ ਆਏ। ਮੈਂ 2-3 ਪਿੰਡ ਪਿਛਲੇ, 2-3 ਪਿੰਡ ਗਾਹਾਂ ਵਾਲੇ, ਉਹਨਾਂ ਦੇ ਵਿਚਾਲੇ ਮੈਂ ਕਿਹਾ ਆਹ ਫੋਟੋ ਸਟੇਟ ਹੈ ਅਤੇ ਤੁਸੀਂ ਨੇਰ ਸਿੰਧੇ ਬੋਰਡ ਦੇ ਉੱਤੇ ਲਿਖਦੇ ਹੋ। ਉਹ ਇਸ ਤਰ੍ਹਾਂ ਕਰਕੇ ਸਾਹ ਸੁਣੀ, ਇਹ ਵੀ ਇੱਕ ਵਰਦਾਨ ਹੀ ਸਾਬਤ ਹੋਇਆ, ਕਿਸੇ ਗੁਰਸਿੱਖ ਦੇ ਕੋਲ ਸੀ ਪੁਸਤਕ, ਮੈਂ ਤਾਂ ਉਦੋਂ ਦੇਖੀ ਵੀ ਨਹੀਂ ਸੀ। ਪੁਰਾਣੀ ਜੀ ਜਲਦ ਕਹਿੰਦੇ ਬਾਬਾ ਜੀ ਸਾਡੇ ਤਾਂ ਕਿਸੇ ਕੰਮ ਨਹੀਂ, ਸਾਡੇ ਬਜ਼ੁਰਗਾਂ ਦੀ ਆਖੇ ਤੁਸੀਂ ਲੈ ਲਓ। ਮੈਂ ਲਿਆ ਕੇ ਲਾਇਬ੍ਰੇਰੀ 'ਚ ਰੱਖਤੀ, ਪੜ੍ਹੀ ਮੈਂ ਮਨਾ। ਬੜੀ ਦੇਰ ਬਾਅਦ ਜਦ ਮੈਂ ਦੇਖਿਆ ਵੀ ਉਹ ਐਡਾ ਵੱਡਾ ਖਜ਼ਾਨਾ ਮਹਾਰਾਜ ਸਾਹਿਬ ਨੇ ਸੌਂਪਿਆ, ਅਤੇ ਉਹਦੇ 'ਚ ਜੇ ਕੋਈ ਗੱਲ ਅੜਦੀ ਫਿਰ ਉਹਦੇ 'ਚ ਦੇਖ ਲਈ। 138 ਮਹਾਰਾਜ ਸਾਹਿਬ ਦੇ ਚਰਨ ਸ਼ੋਅ ਪ੍ਰਾਪਤ, 2 ਯਾਤਰਾ ਨੇ, ਜਦੋਂ ਸੀਸ ਦੇਣ ਗਏ ਨੇ ਉਦੋਂ ਤੇ 25 ਗੁਰਦੁਆਰਿਆਂ ਦੀ ਯਾਤਰਾ ਹੈ, ਹਾਲਾਂਕਿ ਤਵਾਰੀਖ ਦੇ ਵਿੱਚ ਥੋੜ੍ਹੇ ਲਿਖੇ, ਉਹਦੇ 'ਚ ਜ਼ਿਆਦਾ ਲਿਖੇ। ਰਹੋ ਵਿਚਾਰ। ਸੋ ਇਸ ਪ੍ਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ਼ਾਰਾ ਦਿੱਤਾ ਵੀ ਉਹ ਬਾਬੇ ਬਕਾਲੇ ਦੇ ਵਿੱਚ ਸਾਡਾ ਬਾਬਾ ਹੈ, ਰਿਸ਼ਤੇਦਾਰੀ ਵਿੱਚ ਲੱਗਦਾ, ਉਹ ਗੁਰੂ ਹੋਣਗੇ।
ਅਰਪਿਤ ਪਏ ਤਿਨੈ ਗੁਰ ਆਏ,
ਉਹਨਾਂ ਨੂੰ ਗੁਰਤਾ ਅਰਪਣ ਕਰ ਦਿੱਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ।
ਤਖ਼ਤ ਬਿਰਾਜੇ ਸਿੱਖ ਸਮਤ ਸੁਖਦਾਈ,
ਤੇ ਇਉਂ ਸਾਧ ਸਿੰਘ ਜੀ ਤਖ਼ਤ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਿਰਾਜਮਾਨ ਹੋਏ।
ਸ੍ਰੀ ਗੁਰੂ ਹਰਗੋਬਿੰਦ ਕੇ ਨੰਦ,
ਤੇ ਇਉਂ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹਨ। ਗੁਰੂ ਤੇਗ ਬਹਾਦਰ ਸਾਹਿਬ ਮਾਤਾ ਨਾਨਕੀ ਦੀ ਕੁੱਖ ਤੋਂ ਪੈਦਾ ਹੋਏ ਗੁਰੂ ਛੇਵੇਂ ਪਾਤਸ਼ਾਹ ਦੇ ਸਹਿਯੋਗ ਨਾਲ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 7 ਸਾਲ 8 ਮਹੀਨੇ ਸਾਧ ਸਿੰਘ ਜੀ ਤੇ ਕੁਛ ਦਿਨਾਂ ਦੀ ਉਮਰ ਹੋਈ ਸਾਰੀ। ਇਹ ਸਾਰੀ ਸਾਧ ਸਿੰਘ ਜੀ ਕੁੱਲ ਉਮਰ ਹੈ, ਤੇ ਛੋਟੀ ਉਮਰ ਦੇ ਜੋਤੀ ਜੋਤ ਸਮਾਏ ਸਨ, ਸ਼ਕਤੀਆਂ ਬੜੀਆਂ ਮਹਾਨ ਸਨ, ਤੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਤੇ ਸਵਾਹਿਮਾਨ ਕੀਤਾ।
ਸੋਢੀ ਵੰਸ ਗਗਨ ਕੇ ਚੰਦ,
ਸੋਢੀ ਵੰਸ ਕੈਸੀ ਹੈ, ਕਹਿੰਦੇ ਆਕਾਸ਼ ਦੇ ਚੰਦਰਮਾ ਦੀ ਨਿਆਈ, ਅੱਜ ਵੀ ਉਹਨਾਂ ਦਾ ਜਸ ਉਜਾਲਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ।
ਮਾਤ ਨਾਨਕੀ ਜਿਨਕੀ ਜਾਨ,
ਮਾਤਾ ਨਾਨਕੀ ਜਿਨ੍ਹਾਂ ਦੀ ਜਨਨ ਵਾਲੀ, ਜਿਨ੍ਹਾਂ ਨੇ ਪੈਦਾ ਕੀਤਾ ਹੈ।
ਜਨ ਸੁਧਾਸਰਪੁਰ ਕੇ ਥਾਨ,
ਗੁਰੂ ਘਰ ਦੇ ਵਿੱਚ ਜਨ ਸੁਧਾਸਰ ਅੰਮ੍ਰਿਤਸਰ ਸਾਹਿਬ ਦੇ ਅੰਦਰ ਗੁਰੂ ਕੇ ਮਹਿਲਾਂ ਵਿੱਚ ਹੋਇਆ।
ਸ੍ਰੀ ਗੁਜਰੀ ਮਹਿਲਾ ਸੁਭ ਵਿਆਹੇ,
ਇਹਨਾਂ ਦੇ ਸਾਸ ਹੀ ਮਾਤਾ ਗੁਜਰ ਕੌਰ ਜੀ ਦੇ ਨਾਲ ਸ਼ਾਦੀ ਹੋਈ ਹੈ।
ਤਪ ਕੋ ਤੇਜ ਪੁੰਜ ਜਨ ਮਾਹੇ,
ਤੇ ਜਿਨ੍ਹਾਂ ਦਾ ਤਪ ਤੇਜ ਕੋਈ ਬਹੁਤ ਵੱਡਾ ਸੀ ਸਾਸ ਜੀ। ਮਾਤਾ ਗੁਜਰ ਕੌਰ ਦਾ ਜਨਮਾ ਜਨਮਾਤਰਾ ਦੀ ਤਪੱਸਿਆ ਸੀ।
ਜਿਨ ਕੇ ਪੁੱਤਰ ਭਏ ਬੜ ਸੂਰੇ,
ਜਿਨ੍ਹਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਵੱਡੇ ਸੂਰਮੇ ਪੈਦਾ ਹੋਏ, ਜਿਨ੍ਹਾਂ ਨੇ ਇੱਕ ਇੱਕ ਆਪਣੇ ਸਿਪਾਹੀ ਨੂੰ 1,25,000 ਸੇ ਏਕ ਲੜਾਉਣ ਤਵੈ ਗੋਬਿੰਦ ਸਿੰਘ ਨਾਮ ਕਹਾਂ, ਐਸੇ ਸੂਰਬੀਰ ਯੋਧੇ ਹੋਏ ਹਨ। ਵੈ ਪ੍ਰਗਟਿਓ ਮਰਦ ਅਗੰਬੜਾ ਅਕਬਰੀ ਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਐਸੇ ਸਤਿਗੁਰੂ ਜੀ ਹੋਏ।
ਦੇਗ ਤੇਗ ਦੂਹਨ ਕੇ ਪੂਰੇ,
ਦੇਗ ਤੇਗ ਉਹਨਾਂ ਦੇ ਚ ਪੂਰੇ ਸਨ।
ਜਿਨ ਧਰ ਕਲੰਗੀ ਸਤਰ ਵਿਧਾਰੇ,
ਜਿਨ੍ਹਾਂ ਨੇ ਕਲੰਗੀ ਧਾਰਨ ਕਰਕੇ ਬੜਬੜੀ ਛਤਰੀਆਂ ਦਾ ਸ਼ਤਰੂਆਂ ਦਾ ਨਾਸ਼ ਕੀਤਾ।
ਤੁਰਕ ਪਹਾੜੀ ਅਰੇ ਸੋ ਮਾਰੇ,
ਜਿਹੜੇ ਤੁਰਕ ਸਨ ਚਾਹੇ ਪਹਾੜੀਏ ਸਨ, ਜਿਹਨਾਂ ਨੇ ਆ ਕੇ ਮਹਾਰਾਜ ਸਾਹਿਬ ਦੇ ਅੱਗੇ ਅੜਨਾ ਕੀਤਾ, ਨਹੀਂ ਅੜਨ ਦਿੱਤੇ, ਉਹਨਾਂ ਨੂੰ ਵੜ ਵੜ ਕੇ ਪਰੇ ਕਰ ਦਿੱਤਾ।
ਇਮ ਸ੍ਰੀ ਤੇਗ ਬਹਾਦਰ ਭਏ,
ਇਉਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਹੋਏ, ਉਹਨਾਂ ਦੇ ਅੱਗੇ ਪੁੱਤਰ ਦਾ ਇਸ਼ਾਰਾ ਹੀ ਦਿੱਤਾ।
ਦਾਸ ਅਨੇਕ ਉਧਾਰਨ ਕਏ,
ਇਹਨਾਂ ਨੇ ਆਪਣੇ ਬਹੁਤ ਸਾਰੇ ਦਾਸਾਂ ਦਾ ਉਧਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ।
ਸੰਮਤ 10 ਅਰ 7 ਮਹੀਨਾ,
ਤੇ ਸੰਮਤ 10 ਅਰ 7 ਮਹੀਨੇ 10 ਸਾਲ,
ਦਿਨ 21 ਗੁਰਤਾ ਪਦਲੀਨਾ,
21 ਦਿਨ ਉੱਪਰ ਸਾਧ ਸਿੰਘ ਜੀ, ਇਹਨਾਂ ਨੇ 10 ਸਾਲ 7 ਮਹੀਨੇ 21 ਦਿਨ ਗੁਰਤਾ ਗੱਦੀ ਕੀਤੀ ਹੈ।
ਤਨ ਤਿਆਗਨ ਕੋ ਸਮੋਂ ਸਪਾਏ,
ਜਦੋਂ ਸਾਧ ਸਿੰਘ ਜੀ ਤਨ ਸਗਣ ਦਾ ਸਮਾਂ ਆ ਗਿਆ ਹੈ।
ਤੁਰਕੇਸਰ ਸਿਰ ਦੋਸ ਚੜਾਏ,
ਤੁਰਕੇਸਰ ਦੇ ਸਿਰ ਸਾਧ ਸਿੰਘ ਜੀ, ਠੀਕ ਰਫੋੜ ਦਲੀਸ ਸਿਰ, ਉਸੇ ਦਾ ਭਾਵ ਲੈ ਰਹੇ ਨੇ ਭਾਈ ਸਾਹਿਬ। ਪ੍ਰਭ ਕੀ ਆਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੋਂ ਆਨ, ਉਹਦੇ ਸਿਰ ਤੇ ਦੋਸ ਮੜ ਕਰਕੇ ਭਾਵ ਆਪਣੇ ਸਰੀਰ ਦਾ ਠੀਕਰਾ ਉਹਦੇ ਸਿਰ ਭੰਨਿਆ।
ਹਿੰਦਵਾਨੇ ਕੀ ਰਾਖਨ ਕਾਨ,
ਹਿੰਦਵਾਨ ਦੀ ਲੱਜਿਆ ਰੱਖ ਲਈ ਹੈ। ਤਿਰਕ ਜੰਜੂ ਰਾਖਾ ਪ੍ਰਭਤਾ ਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਐਸੇ ਸਤਿਗੁਰੂ ਮਹਾਰਾਜ ਹਨ।
ਦਿਓ ਸੀਸ ਜਨ ਕਰਕੇ ਦਾਨ,
ਤੇ ਇਉਂ ਸੀਸ ਦਾ ਦਾਨ ਦੇ ਦਿੱਤਾ, ਧਰਮ ਰੱਖ ਲਿਆ ਹੈ।
ਸੰਮਤ 1732,
ਸੰਮਤ 1732 ਵਿੱਚ ਇਹ ਭਾਣਾ ਵਰਤਿਆ ਹੈ।
ਮੰਗਸਰ ਸੁਦੀ ਪੰਚਮੀ ਥੀਸ,
ਤੇ ਇਹ ਸਾਸ ਜੀ ਸਾਰੇ ਦਿਨ ਦਿੱਤੇ ਵੀ ਉਸ ਦਿਨ ਸਾਸ ਜੀ ਮੱਘਰ ਦੀ ਦਿਨ ਹੈ, ਤੇ ਵੀਰਵਾਰ ਦਿਨ ਦਿੱਤਾ ਹੈ।
ਮਗਰ ਸੁਦੀ ਪੰਚਮੀ ਥੀਸ,
ਮਗਰ ਸੁਦੀ ਪੰਚਮੀ ਹੈ ਉਸ ਵੇਲੇ,
ਗੁਰ ਸੁਰਗਰ ਦਿਵਸ ਜਾਮ ਯੁਗ ਆਵਾ,
ਇਹ ਸਾਧ ਸਿੰਘ ਜੀ ਵੀਰਵਾਰ ਤੋਂ ਭਾਵ ਹੈ, ਕਹਿੰਦੇ ਉਸ ਵੇਲੇ ਸੁਰ ਗੁਰ ਜਿਹੜਾ ਬ੍ਰਿਸਪਤ ਹੈ ਨਾ, ਇਹ ਦੇਵਤਿਆਂ ਦਾ ਗੁਰੂ ਹੈ, ਉਹ ਕਟਾਕਸ਼ ਵਰਤਿਆ ਕਬੀਰ ਨੇ ਇੱਥੇ, ਤੇ ਦੇਵਤਿਆਂ ਦਾ ਗੁਰੂ ਕਹਿੰਦੇ ਬ੍ਰਿਸਪਤ, ਤੇ ਉਹ ਸਾਧ ਸਿੰਘ ਜੀ ਐਸਾ ਵੀਰਵਾਰ ਉਹਦਾ ਦਿਨ ਮੰਨਿਆ ਜਾਂਦਾ, ਜਿਵੇਂ ਸੋਮਵਾਰ ਚੰਦਰਮਾ ਦਾ ਦਿਨ ਮੰਨਿਆ, ਇਤਿਹਾਸਕ ਇਹ ਸਾਧ ਸਿੰਘ ਜੀ ਐਤਵਾਰ ਸੂਰਜ ਦਾ ਦਿਨ ਮੰਨਿਆ, ਐਸੇ ਅਖਾਣਾ ਹਨ। ਹਾਂਜੀ ਬੋਲੋ।
ਦਿਵਸ ਜਾਮ ਚੁੱਕਿਆ ਵਾ,
ਕਹਿੰਦੇ ਜਿਸ ਵੇਲੇ ਦਿਨ ਜਿਹੜਾ ਦੋ ਜਾਮ, ਜਿਹੜੇ ਸਾਧ ਸਿੰਘ ਪਹਿਰ, ਦੋ ਪਹਿਰ ਕਿੰਨਾ ਹੁੰਦਾ, 12 ਵੱਜ ਜਾਂਦੇ ਹੈ, ਦੋ ਪਹਿਰ ਸਮਾਂ ਬਤੀਤ ਹੋ ਗਿਆ ਸੀ।
ਉਪਰ ਘਟਕਾ ਇੱਕ ਬਿਤਾਵਾ,
ਦੋ ਪਹਿਰ ਤੋਂ ਇੱਕ ਸਾਸ ਜੀ ਘੜੀ ਹੈ, ਘੜੀ 24 ਮਿੰਟ ਦੀ ਹੈ, ਤੇ ਇਹ ਭਾਣਾ ਜਦੋਂ ਵਰਤਿਆ
ਸਤਿਗੁਰ ਤੇਗ ਬਹਾਦਰ ਰਾਏ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਕਾਸ਼ ਰੂਪ
ਦਿੱਲੀਪੁਰ ਮੈਂ
ਦਿੱਲੀਪੁਰ ਦੇ ਵਿੱਚ ਇਸ ਬਹਾਨੇ ਆਪ ਸਾਧ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤਨ ਤਿਆਗਣ ਦਾ
ਤਨ ਕੋ ਤਿਆਗ ਵਿਖੁੰਠ ਸੁਧਾਰੇ
ਇਉਂ ਸਰੀਰ ਨੂੰ ਤਿਆਗ ਕੇ ਵਿਖੁੰਠ ਚਲੇ ਗਏ
ਦੇਵਨ ਜੈ ਜੈ ਸ਼ਬਦ ਉਚਾਰੇ
ਦੇਵਤਿਆਂ ਨੇ ਜੈ ਜੈਕਾਰ ਦੀਆਂ ਧੁਨੀਆਂ ਕੀਤੀਆਂ ਹਨ
ਅੰਧ ਧੁੰਦ ਜਗ ਖਰ ਭਰ ਭਰਿਓ
ਸੰਸਾਰ ਦੇ ਵਿੱਚ ਸਾਧ ਸਿੰਘ ਜੀ ਅੰਧੇਰਾ ਛਾ ਗਿਆ ਤੇ ਧੁੰਦ ਉਸ ਵੇਲੇ ਸਾਧ ਸਿੰਘ ਜੀ ਧੂੜ ਉੱਠੀ ਧਰਤੀ ਦੇ ਵਿੱਚ ਭਿਚਾਲ ਆ ਗਿਆ ਘਬਰਾਹਟ ਹੋਈ ਸਾਰੇ ਲੋਕਾਂ ਨੂੰ
ਤੁਰਕਨ ਵਿਖੇ ਤਰਾਸ ਬਹੁ ਕਰਿਓ
ਬਹੁਤ ਲੋਕਾਂ ਨੇ ਸਾਧ ਸਿੰਘ ਜੀ ਤੁਰਕਨ ਵਿਖੇ ਉਹਨਾਂ ਦੇ ਵਿੱਚ ਵੀ ਡਰ ਪੈਦਾ ਹੋਇਆ
ਹਾਏ ਹਾਏ ਸਭ ਕਰ ਨਰ ਨਾਰੀ
ਤੇਗ ਬਹਾਦਰ ਕੇ ਚਲਤ ਪਇਓ ਜਗਤੋ ਸੋਕ ਹੈ ਸਭ ਜਗ ਪਇਓ ਜੈ 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 ਸੁਣ ਲੋ ਹੈ ਸਾਰੇ ਨਰ ਨਾਰੀ ਇਸਤਰੀ ਪੁਰਸ਼ ਕਰਦੇ
ਤੁਰਕੇਸਰ ਕੋ ਦੋ ਬਹਿਗਾਰੀ ਦੇ ਬਹੁਗਾਰੀ
ਲੋਕ ਦਿੱਲੀ ਦੇ ਬਾਦਸ਼ਾਹ ਨੂੰ ਔਰੰਗਜ਼ੇਬ ਨੂੰ ਗਾਲਾਂ ਕੱਢਦੇ ਸਨ
ਇਸ ਦਿਨ ਤੇ ਉੱਤਮ ਨਰ ਜਾਨਾ
ਤੇ ਇਉਂ ਸਾਧ ਸਿੰਘ ਜੀ ਅੱਗੇ ਫਿਰ ਪ੍ਰਸੰਗ ਸਮਾਂ ਹੋ ਗਿਆ ਦਾਸ ਇੱਥੇ ਖੇਮਾ ਦਾ ਜਾ ਚੁੱਕਾ ਕੱਲ ਨੂੰ ਸਾਧ ਸਿੰਘ ਜੀ ਅੱਖਰ ਕਹਿ ਲਵਾਂਗੇ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਨਾਲ ਹੀ ਸੰਬੰਧਿਤ ਮੈਚ ਤਾਂ ਪੂਰਾ ਹੋਣਾ ਚਾਹੀਦਾ ਸੀ ਪਰ ਸਮਾਂ ਨਹੀਂ ਕਿਸੇ ਦੀ ਲਿਹਾਜ਼ ਕਰਦਾ ਆਓ ਇੱਥੇ ਧਿਆਨ ਰੱਖਣਾ ਕੱਲ ਨੂੰ ਇੱਥੋਂ ਵਿਚਾਰ ਸ਼ੁਰੂ ਹੋ ਜਾਏਗੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਇੱਥੇ ਸਾਧ ਸਿੰਘ ਸਮਾਪਤ
ਹਾਏ ਹਾਏ ਸਭ ਕਰ ਨਰ ਨਾਰੀ ਤੁਰਕੇ ਸਰ ਕੋ ਦੇ ਬਹੁਗਾਰੀ
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਰੂਪ ਮਹਾਪਿਆਨ ਨਾਨਕ ਪਾਰ ਉਤਾਰੇ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।